ਵਾਹਿਗੁਰੂ ਸਾਹਿਬ ਜੀ। ਸਤਨਾਮ ਵਾਹਿਗੁਰੂ ਸਾਹਿਬ ਜੀਓ। ਸਿੱਖੋ ਸ਼ਬਦ ਪਿਆਰਿਓ, ਜਨਮ ਮਰਨ ਕੀ ਟੇਕ, ਮੁਖ ਉਜਲ ਜਨ ਮਨ ਪ੍ਰਤੱਖ ਗੁਰੂ ਨਿਸਤਾਰੇ, ਸਤਨਾਮ ਵਾਹਿਗੁਰੂ ਸਾਹਿਬ ਜੀ। ਇਹ ਮਨ ਪਿਆਰਿਆ ਹੂੰ ਸਦਾ ਸੱਚ ਸੰਭਾਲੇ, ਇਹ ਕੁਟੰਬ ਤੂੰ ਜੇ ਦੇਖਦਾ ਚੱਲੇ ਨਾਹੀਂ ਤੇਰੇ ਨਾਲੇ, ਸਾਥ ਤੇਰੇ ਚੱਲੇ ਨਾਹੀਂ, ਇਸ ਨਾਲ ਕਿਉਂ ਚਿਤ ਲਾਈਏ, ਐਸਾ ਕੰਮ ਮੂਲ ਨਾ ਕੀਚ, ਜਿਤ ਅੰਤ ਪਸ਼ੂ ਤਈਏ, ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੇ ਤੇਰੇ ਨਾਲੇ, ਕਹਿ ਨਾਨਕ मन प्यारे तू सदा सच संभाले अगम अगोचरा तेरा अंत न पाया अंत न पाया किने तेरा अपना आप तू जान है जी जंत सब खेल तेरा क्या को आँख बखाने अख तां वेख सब तू है जिन जगत उपाया कह नानक तू सदा अगम है तेरा अंत न पाया कह नानक तू सदा अगम है तेरा अंत न पाया
सम्मान जो श्री गुरु ग्रंथ साहिब जी महाराज जी की पावन पवित्र गोद विखे जुड़ बैठे गुरमुख सतसंगी जनों आओ सब तो पहला गुरु बख्शी गुरफते नाल सारे जाने अपनी दिली सांझ बनाने का यतन करिए कोई रसना खाली ना रहे जी बुलाओ फतेह वाहिगुरु जी का खालसा वाहिगुरु जी की फतेह मालिक ने रहमत की दिन भर दुनिया वाली दौड़ भज करन तों बाद रात नूं सौण तों पहलां सतसंगत विच बैठ के गुरबाणी विचारन दा समां सानूं प्राप्त होया है गुरु अमरदास पातशाह महाराज जी दी पावन बाणी हर रोज़ शाम दे दीवान दे अंदर आपां विचार दे आ रहे हाँ दसवीं पौड़ी दी विचार कल आपां कीती सी उसे विचार दी लड़ी नूं गुरु अमरदास पातशाह महाराज जी ने ग्यारहवीं अते बारहवीं पौड़ी दे अंदर जारी रखिया है आनंद प्राप्ति दियां की शर्तां हन और आनंद प्राप्ति दे रस्ते दियां की रुकावटां हन और आनंद असल दे विच वास्तव दे विच किस नूं आखिया जांदा है ਕੱਲ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਨੇ ਆਖਿਆ ਸੀ, ਆਨੰਦ ਦੇ ਰਸਤੇ ਦੀ ਰੁਕਾਵਟ ਹੈ ਮਨੁੱਖ ਦੇ ਮਨ ਦੀ ਚਤਰਾਈ, ਮਨੁੱਖ ਦੇ ਮਨ ਦੀ ਚਲਾਕੀ, ਮਨੁੱਖ ਦਾ ਆਪਣੀ ਸਿਆਣਪ ਦਾ ਅਹੰਕਾਰ ਕਰਨਾ। ਇਸ ਵਾਸਤੇ ਹੇ ਮਨ, ਜੇ ਤੂੰ ਆਨੰਦ ਪ੍ਰਾਪਤ ਕਰਨਾ ਚਾਹੁੰਦਾ ਤੇ ਆਪਣੀਆਂ ਚਤਰਾਈਆਂ, ਆਪਣੀਆਂ ਚਲਾਕੀਆਂ, ਆਪਣੀਆਂ ਸਿਆਣਪਾਂ ਦਾ ਮਾਣ ਕਰਨਾ ਛੱਡ ਦੇ। ਅੱਜ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਆਖਿਆ, ਕਹਿਣ ਲੱਗੇ, ਇਹ ਮਨ ਪਿਆਰਿਆ, ਤੂੰ ਸਦਾ ਸੱਚ ਸੰਭਾਲੇ, ਆਨੰਦ ਪ੍ਰਾਪਤ ਕਰਨਾ ਚਾਹੁੰਦਾ ਹੈ। ਇਹ ਪਿਆਰੇ ਮਨ, ਤੂੰ ਸਦਾ ਸੱਚ ਸੰਭਾਲੇ, ਤੂੰ ਹਰ ਵੇਲੇ ਆਪਣੇ ਅੰਦਰ ਸੱਚ ਨੂੰ ਸੰਭਾਲ ਕੇ ਰੱਖ। ਸੱਚ ਦਾ ਅਰਥ ਹੈ ਸਦਾ ਕਾਇਮ ਰਹਿਣ ਵਾਲਾ ਪਰਮਾਤਮਾ, ਜਿਸ ਨੂੰ ਪਾਵਣ ਬਾਣੀ ਆਦਿ ਸੱਚ ਜੋਗਾਦ ਸੱਚ ਹੈ ਵੀ ਸੱਚ ਤੇ ਹੋਸੀ ਵੀ ਸੱਚ ਆਖਦੀ ਹੈ। ਜਿਹੜਾ ਸਦਾ ਕਾਇਮ ਰਹਿਣ ਵਾਲਾ ਹੈ, ਜਿਸ ਦੀ ਹੋਂਦ ਜਿਹੜੀ ਹੈ ਸਦੀਵੀ ਹੈ। ਹੇ ਮੇਰੇ ਪਿਆਰੇ ਮਨ, ਜੇ ਤੂੰ ਆਨੰਦ ਪ੍ਰਾਪਤ ਕਰਨਾ ਚਾਹੁੰਦਾ ਹੈ ਤਾਂ ਸਦਾ ਸੱਚ ਸੰਭਾਲੇ, ਤੂੰ ਸੱਚ ਨੂੰ ਹਰ ਵੇਲੇ ਆਪਣੇ ਹਿਰਦੇ ਵਿੱਚ ਸਾਂਭ ਕੇ ਰੱਖ। ਤੂੰ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਦੀ ਯਾਦ ਨੂੰ ਹਰ ਵੇਲੇ ਆਪਣੇ ਹਿਰਦੇ ਅੰਦਰ ਸੰਭਾਲ ਕੇ ਰੱਖ। ਫਿਰ ਬਚਨ ਆਖਿਆ, ਕਹਿਣ ਲੱਗੇ, ਇਹ ਕੁਟੰਬ ਤੂੰ ਜੇ ਦੇਖਦਾ, ਚੱਲੇ ਨਾ ਹੀ ਤੇਰੇ ਨਾਲੇ, ਸਾਥ ਤੇਰੇ ਚੱਲੇ ਨਾ ਹੀ ਤਿਸ ਨਾਲ, ਕਿਉਂ ਚਿਤ ਲਈਏ। ਕਿਉਂਕਿ ਬੜਾ ਕੀਮਤੀ ਔਰ ਸਮਝਣ ਜੈਸਾ ਨੁਕਤਾ ਹੈ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਦੀ ਇਸ ਗਿਆਰਵੀਂ ਪੌੜੀ ਦੇ ਅੰਦਰ। ਜੇ ਕੇਵਲ ਜਵਾਨੀ ਜਵਾਨੀ ਇਹਨਾਂ ਬਚਨਾਂ ਨੂੰ ਪੜ੍ਹ ਜਾਵਾਂਗੇ ਤੇ ਸ਼ਾਇਦ ਅਸੀਂ ਭੁਲੇਖਾ ਖਾ ਜਾਵਾਂਗੇ ਕਿ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਕੀ ਸਮਝਾਉਣਾ ਚਾਹੁੰਦੇ ਨੇ। ਕਿਉਂਕਿ ਅਖਰੀ ਅਰਥ ਇਹ ਬਣਦੇ ਨੇ ਕਿ ਇਹ ਕੁਟੰਬ ਤੂੰ ਜੇ ਦੇਖਦਾ, ਇਹ ਜਿਹੜਾ ਤੂੰ ਪਰਿਵਾਰ ਆਪਣਾ ਦੇਖਦਾ ਪਿਆ ਹੈ, ਚੱਲੇ ਨਾ ਹੀ ਤੇਰੇ ਨਾਲੇ, ਇਹ ਪਰਿਵਾਰ ਤੇਰੇ ਨਾਲ ਨਹੀਂ ਜਾਏਗਾ, ਇਹ ਪਰਿਵਾਰ ਤੇਰੇ ਨਾਲ ਨਹੀਂ ਨਿਭੇਗਾ। ਇਹ ਗੁਰਦੇਵ ਪਾਤਸ਼ਾਹ ਕਹਿੰਦੇ ਨੇ, ਸਾਥ ਤੇਰੇ ਚੱਲੇ ਨਾ ਹੀ ਤਿਸ ਨਾਲ, ਕਿਉਂ ਚਿਤ ਲਈਏ। ਫਿਰ ਜਿਸ ਨੇ ਤੇਰੇ ਨਾਲ ਜਾਣਾ ਨਹੀਂ, ਜਿਸ ਨੇ ਤੇਰੇ ਨਾਲ ਨਿਭਣਾ ਨਹੀਂ, ਜਿਸ ਨੇ ਤੇਰਾ ਸਾਥ ਨਿਭਾਉਣਾ ਨਹੀਂ, ਜਿਹਨੇ ਸਾਥ ਹੀ ਨਹੀਂ ਨਿਭਾਉਣਾ, ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਕਹਿੰਦੇ ਨੇ, ਉਹਦੇ ਨਾਲ ਫਿਰ ਕਿਉਂ ਆਪਣਾ ਚਿੱਤ ਜੋੜਿਆ ਜਾਏ, ਕਿਉਂ ਉਹਦੇ ਨਾਲ ਆਪਣੇ ਚਿੱਤ ਦੀ ਸਾਂਝ ਪਾਈ ਜਾਏ। ਗੁਰਦੇਵ ਕਹਿੰਦੇ ਨੇ, ਸਿਆਣਪ ਤੇ ਇਸ ਗੱਲ ਦੇ ਵਿੱਚ ਹੈ ਨਾ ਕਿ ਐਸਾ ਕੰਮ ਮੂਲੇ ਨਾ ਕੀਚੈ ਜਿਤ ਅੰਤ ਅਸ਼ੋਤਾਈ ਹੈ। ਇਹੋ ਜਿਹਾ ਕੰਮ ਮਨੁੱਖ ਨੂੰ ਮੂਲੋ ਹੀ ਨਹੀਂ ਕਰਨਾ ਚਾਹੀਦਾ, ਭੁੱਲ ਕੇ ਵੀ ਇਹੋ ਜਿਹਾ ਕੰਮ ਨਹੀਂ ਕਰਨਾ ਚਾਹੀਦਾ ਜਿਸ ਕੰਮ ਨੂੰ ਕਰਨ ਤੋਂ ਬਾਅਦ ਵਿੱਚ ਆਖਰ ਨੂੰ ਮਨੁੱਖ ਨੂੰ ਪਛਤਾਉਣਾ ਪੈ ਜਾਏ, ਉਹ ਕੰਮ ਨਾ ਕਰੀਏ। ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਕਹਿੰਦੇ ਨੇ, ਜਿਸ ਕੁਟੰਬ ਨੇ, ਜਿਸ ਪਰਿਵਾਰ ਨੇ ਸਾਥ ਨਹੀਂ ਨਿਭਾਉਣਾ, ਉਹਦੇ ਨਾਲ ਆਪਣਾ ਚਿੱਤ ਕਿਉਂ ਜੋੜਿਆ ਜਾਏ, ਉਹਦੇ ਨਾਲ ਚਿੱਤ ਜੋੜੀ ਰੱਖੀਏ। ਸਮਾਂ ਇਹੋ ਜਿਹਾ ਆ ਜਾਏ ਉਹ ਪਰਿਵਾਰ ਸਾਥ ਨਿਭਾਉਣ ਤੋਂ ਆਕੀ ਹੋ ਜਾਏ, ਤਾਂ ਐਸੀ ਹਾਲਤ ਦੇ ਵਿੱਚ ਸਹਿਬ ਸੱਚੇ ਪਾਤਸ਼ਾਹ ਕਹਿੰਦੇ ਨੇ, ਫਿਰ ਮਨੁੱਖ ਪਛਤਾਏਗਾ, ਫਿਰ ਮਨੁੱਖ ਹੱਥ ਮਲੇਗਾ। ਤੇ ਜਿਸ ਕੰਮ ਨੂੰ ਕਰਨ ਦੇ ਨਾਲ ਮਨੁੱਖ ਨੂੰ ਪਛਤਾਉਣਾ ਪਏ, ਉਹ ਕੰਮ ਫਿਰ ਮਨੁੱਖ ਕਿਉਂ ਕਰੇ? ਉਹੋ ਜਿਹਾ ਕੰਮ ਜਿਹੜਾ ਉਹ ਤੇ ਮਨੁੱਖ ਨੂੰ ਫਿਰ ਬਿਲਕੁਲ ਕਰਨਾ ਹੀ ਨਹੀਂ ਚਾਹੀਦਾ। ਉਭਰੀ ਨਜ਼ਰੇ ਜੇ ਇਹਨਾਂ ਬਚਨਾਂ ਨੂੰ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਦੇ ਬੋਲਾਂ ਨੂੰ ਪੜ੍ਹਾਂਗੇ ਤੇ ਸ਼ਾਇਦ ਮਨ ਦੇ ਅੰਦਰ ਐਸਾ ਖਿਆਲ ਆਏ ਕਿ ਸ਼ਾਇਦ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਆਨੰਦ ਦੀ ਪ੍ਰਾਪਤੀ ਵਾਸਤੇ ਸਾਨੂੰ ਇਹ ਕਹਿ ਰਹੇ ਨੇ ਮਨੁੱਖ ਆਪਣੇ ਪਰਿਵਾਰ ਤੋਂ ਵੱਖਰਾ ਹੋ ਜਾਏ, ਆਪਣੇ ਪਰਿਵਾਰ ਨੂੰ ਛੱਡ ਦੇਵੇ, ਸੰਸਾਰ ਦੇ ਨਾਲੋਂ ਆਪਣਾ ਨਾਤਾ ਤੋੜ ਲਏ। ਕਿਉਂਕਿ ਸਾਡੇ ਇਤਿਹਾਸ ਦੇ ਅੰਦਰ ਇੱਕ ਇਹੋ ਜਿਹੀ ਸਾਖੀ ਘਟਨਾ ਪ੍ਰਚਲਿਤ ਵੀ ਹੈ ਕਿ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦੇ ਪਾਸ ਇੱਕ ਮਾਤਾ ਪਿਤਾ ਆਪਣੇ ਬੱਚੇ ਨੂੰ ਲੈ ਕੇ ਆਏ ਸਨ। ਪਾਤਸ਼ਾਹ, ਇਸ ਬੱਚੇ ਨੂੰ ਸਮਝਾਓ। ਕਿਉਂ? ਕਹਿੰਦੇ ਨੇ ਬੱਚਾ ਕਹਿੰਦਾ ਮੈਂ ਸਾਧੂ ਬਣ ਜਾਣਾ ਹੈ। ਸਤਿਗੁਰੂ ਮੁਸਕਰਾ ਕੇ ਆਖਦੇ ਨੇ, ਕਹਿਣ ਲੱਗੇ, ਫਿਰ ਤੁਸੀਂ ਕੀ ਚਾਹੁੰਦੇ ਹੋ ਕਿ ਬੱਚਾ ਤੁਹਾਡਾ ਚੋਰ ਬਣ ਜਾਏ? ਸਾਧੂ ਬਣਨਾ ਚੰਗੀ ਗੱਲ ਹੈ। ਉਹ ਕਹਿੰਦੇ ਨਹੀਂ, ਇਹ ਬੱਚਾ ਕਹਿੰਦਾ ਮੈਂ ਆਪਣਾ ਪਰਿਵਾਰ ਛੱਡ ਦੇਣਾ ਹੈ, ਮੈਂ ਘਰ ਬਾਰ ਛੱਡ ਦੇਣਾ ਹੈ। ਗੁਰਦੇਵ ਪੁੱਛਦੇ ਨੇ ਉਸ ਬੱਚੇ ਦੇ ਕੋਲੋਂ, ਇਹੋ ਜਿਹਾ ਵੈਰਾਗ, ਇਹੋ ਜਿਹੀ ਉਪਰਾਮਤਾ ਅੰਦਰ ਕਿਉਂ ਪੈਦਾ ਹੋਈ? ਉਹ ਬੱਚਾ ਕਹਿੰਦਾ ਮੈਂ ਗੁਰੂ ਅਮਰਦਾਸ ਪਾਤਸ਼ਾਹ ਜੀ ਦੀ ਪਾਵਨ ਬਾਣੀ ਪੜ੍ਹਦਾ ਪਿਆ ਸੀ, ਉੱਥੇ ਮੈਂ ਇਹ ਬੋਲ ਪੜ੍ਹੇ ਸਨ ਕਿ ਇਹ ਕੁਟੰਬ ਤੂੰ ਜੇ ਦੇਖਦਾ ਚੱਲੇ ਨਾਹੀਂ ਤੇਰੇ ਨਾਲੇ, ਸਾਥ ਤੇਰੇ ਚੱਲੇ ਨਾਹੀਂ ਤਿਸ ਨਾਲ, ਕਿਉਂ ਚਿਤਲਾਈਐ ਐਸਾ ਕੰਮ ਮੂਲੇ ਨਾ ਕੀਚੈ ਜਿਤ ਅੰਤ ਪਛੋ ਤਾਈਐ। ਕਿ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਇਹੋ ਜਿਹਾ ਕੰਮ ਨਾ ਕਰੀਏ ਕਿ ਅੰਤ ਵੇਲੇ ਪਛਤਾਉਣਾ ਪਏ। ਤੇ ਜੇ ਉਸ ਪਰਿਵਾਰ ਦੇ ਨਾਲ ਚਿੱਤ ਜੋੜੀ ਰੱਖਿਆ ਜਿਸ ਪਰਿਵਾਰ ਨੇ ਸਾਥ ਨਹੀਂ ਨਿਭਾਉਣਾ, ਫਿਰ ਪਛਤਾਉਣਾ ਪਏਗਾ। ਇਸ ਵਾਸਤੇ ਜੇ ਸਤਿਗੁਰੂ ਕਹਿੰਦੇ ਨੇ ਕੁਟੰਬ ਨਾਲ ਨਹੀਂ ਜਾਣਾ, ਤੇ ਫਿਰ ਇਹਦੇ ਨਾਲ ਚਿੱਤ ਕਿਉਂ ਜੁੜਾ? ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਨੇ ਬੜੇ ਪਿਆਰ ਦੇ ਨਾਲ ਬੱਚੇ ਦੇ ਸਿਰ ਤੇ ਉੱਤੇ ਹੱਥ ਰੱਖ ਕੇ ਸਮਝਾਉਂਦਿਆਂ ਹੋਇਆਂ ਆਖਿਆ ਸੀ, ਬੱਚੜਿਆ, ਅਗਲੀਆਂ ਪੰਕਤੀਆਂ ਵੀ ਨਾਲ ਪੜ੍ਹਨੀਆਂ ਸਨ। ਉਹਨੇ ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੇ ਤੇਰੇ ਨਾਲੇ, ਤੇਰੇ ਨਾਲ ਕਿਸ ਨੇ ਨਿਭਣਾ ਹੈ, ਤੇਰੇ ਨਾਲ ਕਿਸ ਨੇ ਜਾਣਾ ਹੈ, ਤੇਰੀ ਸਹਾਇਤਾ ਜੀਵਨ ਦੇ ਅੰਦਰ ਕਿਸ ਨੇ ਕਰਨੀ ਹੈ, ਔਖੇ ਸਮੇਂ ਦੇ ਉੱਤੇ ਤੇਰਾ ਮਦਦਗਾਰ ਕਿਸ ਨੇ ਬਣਨਾ ਹੈ? ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਸਤਿਗੁਰੂ ਕਾ ਉਪਦੇਸ਼ ਸੁਣ ਤੂੰ, ਤੂੰ ਗੁਰੂ ਦੀ ਸਿੱਖਿਆ ਸੁਣ, ਤੂੰ ਗੁਰੂ ਦਾ ਉਪਦੇਸ਼ ਸੁਣ। ਗੁਰੂ ਦਾ ਉਪਦੇਸ਼ ਜਿਹੜਾ ਹੈ ਉਹ ਤੇਰੀ ਸਹਾਇਤਾ ਕਰੇਗਾ, ਉਹ ਤੇਰੇ ਨਾਲ ਨਿਭੇਗਾ, ਉਹ ਹਰ ਵੇਲੇ ਤੇਰਾ ਮਦਦਗਾਰ ਬਣੇਗਾ। ਤੇ ਜਿਹੜਾ ਗੁਰੂ ਦਾ ਉਪਦੇਸ਼ ਹੈ, ਜਿਹੜੀ ਗੁਰੂ ਦੀ ਸਿੱਖਿਆ ਹੈ, ਸਭ ਸੱਚੇ ਪਾਤਸ਼ਾਹ ਕਹਿੰਦੇ ਨੇ ਇਹ ਜਿਹੜੀ ਮਨੁੱਖ ਦੇ ਨਾਲ ਨਿਭਣ ਵਾਲੀ ਹੈ, ਗੁਰੂ ਦਾ ਉਪਦੇਸ਼, ਗੁਰੂ ਦੀ ਸਿੱਖਿਆ, ਗੁਰੂ ਦੇ ਉਪਦੇਸ਼ ਜਿਹੜੇ ਨੇ, ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਆਖਦੇ ਨੇ ਇਹ ਮਨੁੱਖ ਨੂੰ ਆਪਣੀਆਂ ਸੰਸਾਰਿਕ ਜ਼ਿੰਮੇਵਾਰੀਆਂ ਤੋਂ ਨੱਸਣਾ ਨਹੀਂ ਸਿਖਾਉਂਦੇ। ਇਹ ਸੰਸਾਰਿਕ ਜ਼ਿੰਮੇਵਾਰੀਆਂ ਤੋਂ ਭੱਜਣਾ ਨਹੀਂ ਸਿਖਾਉਂਦੇ, ਬਲਕਿ ਇਹ ਸੰਸਾਰਿਕ ਜ਼ਿੰਮੇਵਾਰੀਆਂ ਨੂੰ ਸਹੀ ਤਰੀਕੇ ਦੇ ਨਾਲ ਨਿਭਾਉਣ ਦੀ ਪ੍ਰੇਰਣਾ ਦਿੰਦੇ ਨੇ। ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਆਨੰਦ ਪ੍ਰਾਪਤ ਕਰਨ ਹੈ ਗੁਰੂ ਦਾ ਨਾਲ ਨਿਭਣ ਵਾਲਾ ਉਪਦੇਸ਼ ਸੁਣ। ਇਹ ਨੁਕਤਾ ਬੜਾ ਪਿਆਰਾ ਹੈ, ਘੰਟਿਆਂ ਬੱਧੀ, ਮੈਂ ਕਹਿੰਦੇ ਸਾਲਾਂ ਬੱਧੀ, ਭਾਵੇਂ ਇਸ ਨੁਕਤੇ ਨੂੰ ਆਪਾਂ ਹਰ ਰੋਜ਼ ਵਿਚਾਰਦੇ ਰਹੀਏ ਕਿ ਗੁਰੂ ਦਾ ਉਪਦੇਸ਼ ਸੁਣ, ਗੁਰੂ ਦੀ ਸਿੱਖਿਆ ਸੁਣ, ਇਹ ਤੇਰੇ ਨਾਲ ਨਿਭੇਗੀ, ਇਹ ਤੇਰਾ ਸਾਥ ਨਿਭਾਏਗੀ। ਇਹ ਗੁਰੂ ਦੇ ਉਪਦੇਸ਼ ਨੂੰ ਸੁਣਨਾ ਕੀ ਹੈ, ਗੁਰੂ ਦੀ ਸਿੱਖਿਆ ਨੂੰ ਸੁਣਨਾ ਕੀ ਹੈ? ਅਸੀਂ ਕੇਵਲ ਕਈ ਵਾਰੀ ਇੰਨਾ ਮੰਨ ਕੇ ਬੈਠ ਗਏ ਕਿ ਪਾਵਨ ਬਾਣੀ ਦਾ ਪਾਠ ਸੁਣ ਲਓ, ਜਾਂ ਗੁਰਬਾਣੀ ਦੀ ਕਥਾ ਸੁਣ ਲਓ, ਜਾਂ ਗੁਰਬਾਣੀ ਦਾ ਕੀਰਤਨ ਸੁਣ ਲਓ। ਤੇ ਮਨੁੱਖ ਇਹ ਆਖੇ ਕਿ ਮੈਂ ਗੁਰੂ ਦੇ ਉਪਦੇਸ਼ ਸੁਣੇ ਨੇ, ਗੁਰੂ ਦੀ ਸਿੱਖਿਆ ਸੁਣੀ ਹੈ, ਗੁਰੂ ਦੀ ਬਾਣੀ ਸੁਣੀ ਹੈ, ਪਰ ਜਦੋਂ ਸਤਿਗੁਰੂ ਦੇ ਕੋਲੋਂ ਪੁੱਛੋਗੇ ਕਿ ਅਸਲ ਦੇ ਵਿੱਚ ਗੁਰੂ ਦੇ ਉਪਦੇਸ਼ ਨੂੰ ਸੁਣਨਾ ਹੈ ਕੀ, ਗੁਰੂ ਦੀ ਸਿੱਖਿਆ ਨੂੰ ਸੁਣਨਾ, ਜਿਸ ਸੁਣਨ ਦੀ ਜਪਜੀ ਦੀ ਪਾਵਨ ਬਾਣੀ ਅੰਦਰ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਇੰਨੀ ਜ਼ਿਆਦਾ ਵਡਿਆਈ ਗਾਈ ਹੈ, ਕਿ ਸੁਣਨ ਦੇ ਨਾਲ ਮਨੁੱਖ ਨੂੰ ਸਿੱਧਾਂ ਪੀਰਾਂ ਨਾਥਾਂ ਦੀ ਅਵਸਥਾ ਪ੍ਰਾਪਤ ਹੋ ਜਾਂਦੀ ਹੈ। ਸੁਣਨ ਦੇ ਨਾਲ ਮਨੁੱਖ ਨੂੰ ਸਤ ਸੰਤੋਖ ਗਿਆਨ ਦੀ ਪ੍ਰਾਪਤੀ ਹੋ ਜਾਂਦੀ ਹੈ। ਸੁਣਨ ਦੇ ਨਾਲ ਮੰਦੇ ਮਨੁੱਖ ਜਿਹੜੇ ਨੇ ਉਹ ਵੀ ਮਾਲਕ ਦੀ ਸਿਫਤ ਸਲਾਹ ਦੇ ਵਿੱਚ ਜੁੜ ਜਾਂਦੇ ਨੇ। ਸੁਣਨ ਦੇ ਨਾਲ ਮਨੁੱਖ ਨੂੰ ਗੁਣਾਂ ਦੇ ਅਸਗਾਹ ਸਾਗਰ ਦੀ ਥਾਂ ਪੈ ਜਾਂਦੀ ਹੈ। ਸੁਣਨ ਦੇ ਨਾਲ ਮਨੁੱਖ ਦੇ ਜੀਵਨ ਦੇ ਸਾਰੇ ਦੁੱਖ ਸਾਰੇ ਪਾਪ ਜਿਹੜੇ ਨੇ ਨਾਸ਼ ਹੋ ਜਾਂਦੇ ਨੇ। ਭਗਤ ਜਨ ਸੁਣਦੇ ਨੇ ਕਿ ਉਹ ਸੁਣਨਾ ਕੇਵਲ ਇਹੀ ਹੈ ਜਿਸ ਤਰੀਕੇ ਦੇ ਨਾਲ ਅਸੀਂ ਸੁਣਦੇ ਹਾਂ, ਕਿਉਂਕਿ ਮਨੁੱਖ ਤੇ ਫਿਰ ਕਹਿੰਦੇ ਵੀ ਸੁਣਿਆ ਤੇ ਬੜਾ ਕਈ ਸਾਲ ਹੋ ਗਏ ਨੇ ਗੁਰਬਾਣੀ ਸੁਣਦਿਆਂ ਨੂੰ, ਕਈ ਸਾਲ ਹੋ ਗਏ ਨੇ ਗੁਰਬਾਣੀ ਦਾ ਕੀਰਤਨ ਸੁਣਦਿਆਂ ਨੂੰ, ਬੜੇ ਬੜੇ ਕਥਾ ਵਾਚਕਾਂ ਦੇ ਕੋਲੋਂ ਗੁਰਬਾਣੀ ਦੀ ਕਥਾ ਵੀ ਸੁਣੀ ਹੈ। ਜਿਹੜੀਆਂ ਤਬਦੀਲੀਆਂ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ ਉਹ ਤਬਦੀਲੀਆਂ ਤੇ ਆਈਆਂ ਨਹੀਂ। ਆਨੰਦ ਸਾਹਿਬ ਦੀ ਪਾਵਨ ਬਾਣੀ ਦੇ ਅੰਦਰ ਵੀ ਸਤਿਗੁਰਾਂ ਨੇ ਅਖੀਰ ਤੇ ਸ਼ਬਦ ਵਰਤਿਆ ਕਿ ਦੁੱਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ। ਜਦੋਂ ਬਾਣੀ ਨੂੰ ਸੁਣਿਆ ਜੀਵਨ ਦੇ ਵਿੱਚੋਂ ਦੁੱਖ ਮੁੱਕ ਗਏ, ਜੀਵਨ ਦੇ ਵਿੱਚੋਂ ਕਲੇਸ਼ ਮੁੱਕ ਗਏ, ਮੇਰੇ ਨਹੀਂ ਮੁੱਕੇ, ਮੇਰੇ ਜੀਵਨ ਦੇ ਸੰਤਾਪ ਜਿਹੜੇ ਨੇ, ਮੇਰੇ ਜੀਵਨ ਦੀਆਂ ਮੁਸ਼ਕਲਾਂ ਜਿਹੜੀਆਂ ਨੇ, ਮੇਰੇ ਜੀਵਨ ਦੇ ਕਲੇਸ਼ ਜਿਹੜੇ ਨੇ ਉਸੇ ਤਰੀਕੇ ਦੇ ਨਾਲ ਬਰਕਰਾਰ ਨੇ, ਮੇਰੇ ਨਹੀਂ ਮੁੱਕੇ। ਬਾਣੀ ਨੂੰ ਬੜਾ ਸੁਣਿਆ, ਇਹਦਾ ਭਾਵ ਸਭ ਸੱਚੇ ਪਾਤਸ਼ਾਹ ਮਹਾਰਾਜ ਜਦੋਂ ਸੁਣਨ ਦੀ ਗੱਲ ਕਹਿੰਦੇ ਨੇ ਕੁਝ ਹੋਰ ਗੱਲ ਸਮਝਾਉਣਾ ਚਾਹੁੰਦੇ ਨੇ। ਜਿਸ ਨੂੰ ਗੁਰੂ ਅਮਰਦਾਸ ਪਾਤਸ਼ਾਹ ਕਹਿੰਦੇ ਨੇ ਆਨੰਦ ਦੀ ਪ੍ਰਾਪਤੀ ਵਾਸਤੇ ਸ਼ਰਤ ਇਹ ਹੈ ਕਿ ਸਤਿਗੁਰੂ ਕਾ ਉਪਦੇਸ਼ ਸੁਣ ਤੂੰ। ਤੂੰ ਗੁਰੂ ਦੇ ਉਪਦੇਸ਼ ਨੂੰ ਸੁਣ, ਹੋਵੇ ਤੇਰੇ ਨਾਲੇ ਗੁਰੂ ਦਾ ਉਪਦੇਸ਼ ਜਿਹੜਾ ਹੈ ਇਹ ਤੇਰੇ ਨਾਲ ਨਿਭਣ ਵਾਲਾ ਹੈ, ਇਹ ਤੇਰੀ ਸਹਾਇਤਾ ਕਰਨ ਵਾਲਾ ਹੈ। ਇਸ ਵਾਸਤੇ ਆਨੰਦ ਪ੍ਰਾਪਤ ਕਰਨਾ ਚਾਹੁੰਦਾ ਮੇਰੇ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਨੇ ਤੂੰ ਗੁਰੂ ਦੀ ਸਿੱਖਿਆ ਨੂੰ ਸੁਣ, ਗੁਰੂ ਦੇ ਉਪਦੇਸ਼ ਨੂੰ ਸੁਣ। ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਦਾ ਇੱਕ ਬੋਲ ਥੋੜਾ ਧਿਆਨ ਦੇ ਵਿੱਚ ਪਹਿਲਾਂ ਲੈ ਲੈਣਾ, ਜਿਸ ਨੂੰ ਫਿਰ ਉਸ ਤਰੀਕੇ ਦੇ ਨਾਲ ਮਨੁੱਖ ਆਪਣੇ ਜੀਵਨ ਦੇ ਉੱਤੇ ਝਾਤ ਮਾਰ ਕੇ ਆਪਣੇ ਜੀਵਨ ਦੀ ਪਰਖ ਕਰ ਸਕਦਾ ਹੈ ਕਿ ਵਾਕਿਆ ਹੀ ਮੈਂ ਉਸ ਤਰੀਕੇ ਦੇ ਨਾਲ ਗੁਰੂ ਦੀ ਬਾਣੀ ਨੂੰ ਸੁਣਿਆ ਹੈ ਜਾਂ ਨਹੀਂ ਸੁਣਿਆ। ਇੱਥੇ ਦੋਸ਼ ਜਿਹੜਾ ਹੈ, ਕਸੂਰ ਜਿਹੜਾ ਹੈ, ਇਹ ਮੇਰਾ ਆਪਣਾ ਹੈ ਜਾਂ ਗੁਰੂ ਦੀ ਬਾਣੀ ਦਾ ਕਸੂਰ ਹੈ, ਵੀ ਇੰਨਾ ਸੁਣਨ ਦੇ ਬਾਵਜੂਦ ਮੇਰੇ ਜੀਵਨ ਦੇ ਦੁੱਖ ਕਲੇਸ਼ ਜਿਨ੍ਹਾਂ ਦੀ ਗੱਲ ਗੁਰਦੇਵ ਕਹਿੰਦੇ ਨੇ ਮੁੱਕੇ ਨਹੀਂ, ਅਜੇ ਤੱਕ ਜੀਵਨ ਦੇ ਅੰਦਰ ਆਨੰਦ ਨਹੀਂ ਆਇਆ। ਜਿਸ ਨੂੰ ਸੁਣਨਾ ਵਾਸਤਵ ਦੇ ਵਿੱਚ ਸਤਿਗੁਰਾਂ ਨੇ ਆਖਿਆ ਹੈ, ਉਸ ਸੁਣਨ ਦੀ ਇੱਕ ਨਿਸ਼ਾਨੀ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਨੇ ਬਿਆਨ ਕੀਤੀ, ਕਹਿਣ ਲੱਗੇ ਅੰਤਰ ਪਿਆਸ ਉੱਠੀ ਪ੍ਰਭ ਕੇਰੀ। ਸੁਣ ਗੁਰ ਬਚਨ ਮਨ ਤੀਰ ਲਗਈਆ, ਮਨ ਕੀ ਬਿਰਥਾ ਮਨ ਹੀ ਜਾਣੇ, ਅਬਰ ਕੇ ਜਾਣੇ ਕੋ ਪੀਰ ਪਰਈਆ, ਰਾਮ ਗੁਰ ਮੋਹਿਨ ਮੋਹ ਮਨ ਲਈਆ, ਹਉ ਆਕੁਲ ਬਿਕਲ ਭਾਈ ਗੁਰ ਦੇਖੇ ਹੁਣ ਲੋਟ ਪੋਟ ਹੋਈ ਪਈਆ। ਬੜੇ ਪਿਆਰੇ ਬੋਲ ਨੇ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਦੇ। ਇਮਾਨਦਾਰੀ ਦੇ ਨਾਲ ਚਾਹੇ ਤੇ ਮਨੁੱਖ ਪਤਾ ਲਗਾ ਸਕਦਾ ਕਿ ਕਸਰ ਕਿੱਥੇ ਰਹਿ ਗਈ, ਕਮਜ਼ੋਰੀ ਕਿੱਥੇ ਰਹਿ ਗਈ, ਕਮੀ ਕਿੱਥੇ ਰਹਿ ਗਈ, ਬਾਣੀ ਦੇ ਵਿੱਚ ਕੋਈ ਕਮੀ ਰਹਿ ਗਈ ਜਾਂ ਮੇਰੇ ਸੁਣਨ ਦੇ ਵਿੱਚ ਕੋਈ ਕਮੀ ਰਹਿ ਗਈ। ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਸੁਣ ਗੁਰ ਬਚਨ, ਮੈਂ ਗੁਰੂ ਦੇ ਬੋਲ ਸੁਣੇ। ਕਿਸ ਤਰੀਕੇ ਦੇ ਨਾਲ ਬੋਲ ਸੁਣੇ? ਕਹਿਣ ਲੱਗੇ ਬੋਲ ਮੈਂ ਇਸ ਤਰੀਕੇ ਦੇ ਨਾਲ ਸੁਣੇ ਕਿ ਜਿਹੜੇ ਗੁਰੂ ਦੀ ਪਾਵਨ ਪਵਿੱਤਰ ਬਾਣੀ ਦੇ ਬੋਲ ਸਨ ਮੇਰੇ ਹਿਰਦੇ ਨੂੰ ਤੀਰ ਵਾਂਗੂ ਆਣ ਕੇ ਵੱਜੇ। ਅੰਤਰ ਪਿਆਸ ਉੱਠੀ ਪ੍ਰਭ ਕੇਰੀ, ਮੇਰੇ ਅੰਦਰ ਪਿਆਸ ਪੈਦਾ ਹੋਈ, ਮੇਰੇ ਅੰਦਰ ਰੱਬੀ ਮਿਲਾਪ ਦੀ ਤੜਫ ਪੈਦਾ ਹੋਈ।
ਮੇਰੇ ਅੰਦਰ ਰੱਬੀ ਗੁਣਾਂ ਨੂੰ ਧਾਰਨ ਕਰਨ ਦੀ ਪ੍ਰਬਲ ਰੁਚੀ ਪੈਦਾ ਹੋ ਗਈ। ਸੁਣ ਗੁਰ ਬਚਨ, ਗੁਰੂ ਦੇ ਬੋਲਾਂ ਨੂੰ ਸੁਣਿਆ, ਕਹਿਣ ਲੱਗੇ ਮਨ ਤੀਰ ਲਗਾਈਆ, ਮਨ ਨੂੰ ਤੀਰ ਵਾਂਗੂ ਲੱਗੇ। ਭਾਵ ਜਿਸ ਵੇਲੇ ਸਤਿਗੁਰੂ ਦੇ ਬਚਨਾਂ ਨੂੰ ਸੁਣਿਆ, ਇੰਨੀ ਇਕਾਗਰਤਾ ਦੇ ਨਾਲ ਮੈਂ ਸੁਣਿਆ, ਇੰਨੇ ਧਿਆਨ ਦੇ ਨਾਲ, ਇੰਨੇ ਵਿਸ਼ਵਾਸ ਦੇ ਨਾਲ, ਇੰਨੀ ਸਿਦਕ ਦਿਲੀ ਦੇ ਨਾਲ ਸੁਣਿਆ, ਮੇਰੇ ਅੰਦਰ ਤੜਪ ਪੈਦਾ ਹੋਈ ਕਿ ਜੋ ਗੁਰੂ ਦੇ ਬਚਨ ਕਹਿ ਰਹੇ ਨੇ, ਮੈਂ ਉਸ ਪਾਸੇ ਵੱਲ ਨੂੰ ਤੁਰ ਪਵਾਂ, ਮੈਂ ਉਸ ਪਾਸੇ ਵੱਲ ਨੂੰ ਚੱਲ ਪਵਾਂ। ਪਰ ਗੁਰਦੇਵ ਕਹਿਣ ਲੱਗੇ, ਮੈਂ ਇਸ ਹਾਲਤ ਨੂੰ ਜ਼ਬਾਨੀ ਬਿਆਨ ਸਹੀ ਤਰੀਕੇ ਦੇ ਨਾਲ ਕਰ ਨਹੀਂ ਸਕਦਾ, ਇਹ ਤੇ ਮਨ ਕੀ ਬਿਰਥਾ, ਮਨ ਹੀ ਜਾਣੇ ਅਵਰ ਕੇ ਜਾਣੇ ਕੋ ਪੀਰ ਪਰਈਆ। ਜਦੋਂ ਗੁਰੂ ਦੇ ਬਚਨਾਂ ਨੂੰ ਮੈਂ ਸੁਣਿਆ, ਮੇਰੇ ਅੰਦਰ ਦੀ ਹਾਲਤ, ਅੰਦਰ ਦੀ ਤੜਫ, ਅੰਦਰ ਦੀ ਵੇਦਨਾ ਜਿਹੜੀ ਹੈ, ਉਹ ਮੈਂ ਅੱਖਰਾਂ ਦੇ ਨਾਲ ਬਿਆਨ ਨਹੀਂ ਕਰ ਸਕਦਾ। ਹਾਂ, ਇਹਨਾਂ ਦੱਸਦਾ ਜ਼ਰੂਰ ਹਾਂ ਕਿ ਅੰਦਰ ਇੱਕ ਪਿਆਸ, ਅੰਦਰ ਇੱਕ ਤੜਫ ਜਿਹੜੀ ਸੀ ਉਹ ਪੈਦਾ ਹੋਈ। ਹੁਣ ਜਦੋਂ ਅਗਲਾ ਬੋਲ ਆਖਿਆ, ਕਹਿਣ ਲੱਗੇ ਰਾਮ ਗੁਰ ਮੋਹਿਨ ਮੋਹ ਮਨ ਲਈਆ। ਗੁਰੂ ਦੇ ਬਚਨ ਸੁਣੇ, ਕਹਿਣ ਲੱਗੇ ਮੇਰਾ ਮਨ ਜਿਹੜਾ ਸੀ ਮੋਹਿਆ ਗਿਆ। ਹਾਂ, ਆਕੁਲ ਬਿਕਲ ਭਾਈ ਗੁਰ ਦੇਖੇ, ਹਾਂ ਲੋਟ ਪੋਟ ਹੋਏ ਪਈ ਆ, ਲੋਟ ਪੋਟ। ਕਈ ਵਾਰੀ ਇਹ ਲਫ਼ਜ਼ ਅਸੀਂ ਆਪਣੀ ਬੋਲੀ ਦੇ ਅੰਦਰ ਵਰਤ ਲੈਂਦੇ ਹਾਂ, ਕੋਈ ਸਾਨੂੰ ਕੋਈ ਇਹੋ ਜਿਹੀ ਹਾਸੇ ਵਾਲੀ ਗੱਲ ਸੁਣਾ ਦੇਵੇ, ਕੋਈ ਹਾਸੇ ਵਾਲਾ ਡਰਾਮਾ ਅਸੀਂ ਦੇਖ ਲਈਏ, ਮਨੁੱਖ ਕਹਿੰਦਾ ਮੈਂ ਹੱਸ ਹੱਸ ਕੇ ਲੋਟ ਪੋਟ ਹੋ ਗਿਆ। ਹੱਸ ਹੱਸ ਕੇ ਲੋਟ ਪੋਟ ਹੋਣ ਦਾ ਭਾਵ ਅਰਥ ਹੁੰਦਾ ਮਨੁੱਖ ਦਾ ਆਪਣੇ ਆਪ ਦੇ ਉੱਤੇ ਕਾਬੂ ਨਾ ਰਹਿਣਾ, ਮਨੁੱਖ ਦਾ ਆਪਣੇ ਆਪ ਦੇ ਉੱਤੇ ਕੋਈ ਵੱਸ ਨਾ ਰਹਿਣਾ, ਆਪਣੇ ਆਪੇ ਤੋਂ ਬਾਹਰਾ ਹੋ ਜਾਣਾ। ਕਹਿਣ ਲੱਗੇ ਸਤਿਗੁਰੂ ਦੇ ਦਰਸ਼ਨ ਕੀਤੇ, ਸਤਿਗੁਰੂ ਦੇ ਬੋਲ ਸੁਣੇ, ਕਹਿਣ ਲੱਗੇ ਹੁਣ ਲੋਟ ਪੋਟ ਹੋਏ ਪਈ ਆ, ਹੁਣ ਇਹ ਮੇਰਾ ਮਨ ਜਿਹੜਾ ਮੇਰੇ ਵੱਸ ਵਿੱਚ ਨਹੀਂ ਰਹਿਆ, ਇਹ ਮੇਰਾ ਮਨ ਜਿਹੜਾ ਹੁਣ ਗੁਰੂ ਦੇ ਵੱਸ ਵਿੱਚ ਹੋ ਗਿਆ। ਇਹ ਜਿਹੜੇ ਮੇਰੇ ਗਿਆਨ ਇੰਦਰੇ ਨੇ, ਇਹ ਜਿਹੜੇ ਮੇਰੇ ਕਰਮ ਇੰਦਰੇ ਨੇ, ਇਹ ਹੁਣ ਮੇਰੇ ਵੱਸ ਵਿੱਚ ਨਹੀਂ ਰਹੇ, ਇਹ ਹੁਣ ਗੁਰੂ ਦੇ ਵੱਸ ਵਿੱਚ ਹੋ ਗਏ ਨੇ। ਅੱਖਾਂ ਹੁਣ ਮੇਰੇ ਵੱਸ ਵਿੱਚ ਨਹੀਂ, ਮੇਰੀ ਮਰਜ਼ੀ ਦੇ ਨਾਲ ਨਹੀਂ ਦੇਖਦੀਆਂ ਪਈਆਂ, ਇਹ ਅੱਖਾਂ ਹੁਣ ਗੁਰੂ ਦੀ ਮਰਜ਼ੀ ਦੇ ਨਾਲ ਦੇਖਦੀਆਂ ਪਈਆਂ ਨੇ। ਇਹ ਕੰਨ ਜਿਹੜੇ ਨੇ ਹੁਣ ਮੇਰੇ ਵੱਸ ਵਿੱਚ ਨਹੀਂ, ਮੇਰੀ ਮਰਜ਼ੀ ਦੇ ਨਾਲ ਨਹੀਂ ਸੁਣਦੇ ਪਏ, ਇਹ ਹੁਣ ਉਹ ਸੁਣਦੇ ਪਏ ਨੇ ਜੋ ਗੁਰੂ ਇਹਨਾਂ ਕੰਨਾਂ ਨੂੰ ਸੁਣਾਉਣਾ ਚਾਹੁੰਦਾ ਹੈ। ਇਹ ਮੇਰੇ ਪੈਰ ਹੁਣ ਮੇਰੇ ਕਾਬੂ ਵਿੱਚ ਨਹੀਂ ਰਹੇ, ਜਿਸ ਪਾਸੇ ਵੱਲ ਨੂੰ ਮੈਂ ਲੈ ਕੇ ਜਾਣਾ ਚਾਹੁੰਦਾ ਸੀ ਉਸ ਪਾਸੇ ਵੱਲ ਨੂੰ ਨਹੀਂ ਜਾਂਦੇ, ਕਦਮ ਉਸ ਪਾਸੇ ਵੱਲ ਨੂੰ ਜਾਂਦੇ ਨੇ ਜਿਸ ਪਾਸੇ ਵੱਲ ਨੂੰ ਗੁਰੂ ਤੋਰਨਾ ਚਾਹੁੰਦਾ ਸੀ। ਇਸ ਨੂੰ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਹੁਣ ਲੋਟ ਪੋਟ ਹੋਈ ਪਈ ਆ, ਇਹ ਮੇਰੇ ਵੱਸ ਤੋਂ ਬਾਹਰੇ ਹੋ ਗਏ ਨੇ, ਇਹ ਹੁਣ ਗੁਰੂ ਦੇ ਵੱਸ ਵਿੱਚ ਹੋ ਗਏ ਨੇ। ਇੰਨੀ ਇਕਾਗਰਤਾ ਦੇ ਨਾਲ, ਇੰਨੀ ਸਿਦਕ ਦਿਲੀ ਦੇ ਨਾਲ ਮੈਂ ਸਤਿਗੁਰੂ ਦੇ ਬੋਲਾਂ ਨੂੰ ਸੁਣਿਆ, ਗੁਰੂ ਦੇ ਬੋਲ ਤੀਰ ਵਾਂਗੂ ਵੱਜੇ ਨੇ ਆਣ ਕੇ, ਮੇਰੇ ਅੰਦਰ ਤੜਫ ਪੈਦਾ ਹੋ ਗਈ ਉਸੇ ਵੇਲੇ। ਬਿਲਕੁਲ ਇਹੀ ਬੋਲ ਨਹੀਂ ਜਿਹੜਾ ਬਾਬਾ ਕਬੀਰ ਜੀ ਨੇ ਆਪਣੇ ਸ਼ਲੋਕਾਂ ਦੇ ਅੰਦਰ ਬਿਆਨ ਕੀਤਾ, ਜਦੋਂ ਆਖਦੇ ਨੇ ਕਬੀਰ ਚੋਟ ਸੁਹੇਲੀ ਸੇਲ ਕੀ ਲਾਗਤ ਲੇ ਉਸਾਸ, ਜਿਸ ਨੂੰ ਗੁਰੂ ਰਾਮਦਾਸ ਪਾਤਸ਼ਾਹ ਸ਼ਬਦ ਆਕਲ ਬਿਕਲ ਵਰਤਦੇ ਪਏ ਨੇ ਜਾਂ ਲੋਟ ਪੋਟ ਸ਼ਬਦ ਵਰਤਦੇ ਪਏ ਨੇ, ਉਹਨਾਂ ਹੀ ਅਰਥਾਂ ਦੇ ਵਿੱਚ ਬਾਬਾ ਕਬੀਰ ਜੀ ਨੇ ਸ਼ਬਦ ਵਰਤੇ ਜਦੋਂ ਕਹਿੰਦੇ ਨੇ ਲਾਗਤ ਲੇ ਉਸਾਸ। ਕਬੀਰ ਚੋਟ ਸੋਹੇਲੀ ਸੇਲ ਕੀ, ਦੋ ਲਫ਼ਜ਼ ਨੇ ਬਾਣੀ ਅੰਦਰ ਬੜੇ ਨੇੜੇ ਦੇ, ਸਹੇਲੀ ਤੇ ਸੋਹੇਲੀ। ਕਈ ਵਾਰੀ ਅਸੀਂ ਪੜ੍ਹਨ ਵੇਲੇ ਇਹਨਾਂ ਵੱਲ ਧਿਆਨ ਨਹੀਂ ਦਿੰਦੇ, ਇੱਕ ਦੂਸਰੇ ਦੇ ਨਾਲ ਮਿਲਾ ਦਿੰਦੇ, ਪਰ ਦੋਨਾਂ ਦੇ ਅਰਥਾਂ ਦੇ ਵਿੱਚ ਅੰਤਰ ਹੈ। ਸਹੇਲੀ ਦਾ ਅਰਥ ਹੈ ਜਿਸ ਤਰੀਕੇ ਦੇ ਨਾਲ ਕੋਈ ਮਿੱਤਰ ਹੋਵੇ, ਕੋਈ ਸਤ ਸੰਗੀ ਸਹੇਲੀ ਹੋਵੇ। ਪਰ ਜਦੋਂ ਸੋਹੇਲੀ ਸ਼ਬਦ ਆਉਂਦਾ, ਸੱਸੇ ਨੂੰ ਔਂਕੜ ਦੇ ਨਾਲ ਸੋਹੇਲੀ ਸ਼ਬਦ ਆਉਂਦਾ, ਉਦੋਂ ਇਸ ਦਾ ਅਰਥ ਹੁੰਦਾ ਸੁੱਖ ਦੇਣ ਵਾਲੀ। ਬਾਬਾ ਕਬੀਰ ਕਹਿੰਦੇ ਨੇ ਚੋਟ ਸੋਹੇਲੀ ਸੇਲ ਕੀ। ਹੁਣ ਸਤਿਗੁਰੂ ਦੇ ਸ਼ਬਦ ਨੂੰ ਜੇ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਨੇ ਤੀਰ ਆਖਿਆ, ਬਾਬਾ ਕਬੀਰ ਜੀ ਇਸ ਨੂੰ ਸੇਲ ਕਹਿੰਦੇ ਨੇ, ਨੇਜਾ ਕਹਿੰਦੇ ਨੇ। ਗੁਰੂ ਦੇ ਸ਼ਬਦ ਨੂੰ ਸੁਣਿਆ, ਗੁਰੂ ਦੇ ਬਚਨਾਂ ਨੂੰ ਸੁਣਿਆ, ਗੁਰੂ ਦੇ ਉਪਦੇਸ਼ਾਂ ਨੂੰ ਸੁਣਿਆ। ਕਹਿਣ ਲੱਗੇ ਗੁਰੂ ਦੇ ਉਪਦੇਸ਼, ਗੁਰੂ ਦੇ ਸ਼ਬਦ ਜਿਹੜੇ ਨੇ, ਗੁਰੂ ਦੇ ਬੋਲ ਜਿਹੜੇ ਨੇ, ਮੈਨੂੰ ਨੇਜੇ ਵਾਂਗੂ ਆਣ ਕੇ ਬਚੇ ਨੇ। ਪਰਨਾਲ ਸ਼ਬਦ ਵਰਤ ਦਿੱਤਾ, ਕਹਿਣ ਲੱਗੇ ਸੁਹੇਲੀ। ਇਹ ਨੇਜੇ ਦੀ ਚੋਟ ਜਿਹੜੀ ਹੈ ਸੁੱਖ ਦੇਣ ਵਾਲੀ ਹੈ, ਜੀਵਨ ਨੂੰ ਆਨੰਦ ਦੇ ਨਾਲ ਭਰਪੂਰ ਕਰ ਦੇਣ ਵਾਲੀ ਹੈ। ਜਿਸ ਕਿਸੇ ਦੇ ਵੀ ਇਹ ਵੱਜਦੀ ਹੈ, ਕਹਿਣ ਲੱਗੇ ਹੁੰਦਾ ਕੀ ਹੈ, ਲਾਗਤ ਲੇ ਉਸਾਸ, ਉਸਾਸ ਹੌਂਕਾ ਲੈਣਾ, ਉਹਦੇ ਅੰਦਰ ਇੱਕ ਤੜਫ ਪੈਦਾ ਹੁੰਦੀ ਹੈ। ਹੁਣ ਮਨੁੱਖ ਦੇਖ ਸਕਦਾ ਹੈ, ਇੰਨੀ ਜ਼ਿੰਦਗੀ ਮੈਂ ਸਤਿਗੁਰੂ ਦੇ ਸ਼ਬਦ ਸੁਣੇ ਨੇ ਕਿ ਨਹੀਂ ਸੁਣੇ, ਇੰਨੀ ਜ਼ਿੰਦਗੀ ਮੈਂ ਗੁਰੂ ਦੇ ਉਪਦੇਸ਼ ਸੁਣੇ ਨੇ ਕਿ ਨਹੀਂ ਸੁਣੇ, ਮੈਂ ਗੁਰੂ ਦੀ ਬਾਣੀ ਨੂੰ ਸੁਣੇ ਕਿ ਨਹੀਂ ਸੁਣੇ। ਬਾਬਾ ਕਬੀਰ ਕਹਿੰਦੇ ਨੇ, ਜਿਸ ਦਿਨ ਗੁਰੂ ਦਾ ਸ਼ਬਦ ਸੁਣਿਆ, ਜਿਸ ਦਿਨ ਗੁਰੂ ਦਾ ਉਪਦੇਸ਼ ਸੁਣਿਆ, ਹਿਰਦੇ ਨੂੰ ਨੇਜੇ ਵਾਂਗੂ ਵਿੰਨ ਕੇ ਰੱਖ ਦਿੱਤਾ ਉਹਨੇ, ਮੇਰੇ ਅੰਦਰ ਤੜਫ ਪੈਦਾ ਹੋ ਗਈ, ਮੇਰੇ ਅੰਦਰ ਸਤਿਗੁਰੂ ਦੇ ਦੱਸੇ ਹੋਏ ਮਾਰਗ ਦੇ ਉੱਤੇ ਤੁਰਨ ਦਾ ਚਾਹ ਪੈਦਾ ਹੋਇਆ। ਹੁਣ ਤੇ ਮੈਂ ਆਖਦਾ, ਚੋਟ ਸਹਾਰੇ ਸ਼ਬਦ ਕੀ ਤਾਸ, ਗੁਰੂ ਮੈਂ ਦਾਸ, ਮੇਰੇ ਵਾਸਤੇ ਉਹ ਮਨੁੱਖ ਪੂਜਣ ਯੋਗ ਹੋ ਜਾਏਗਾ। ਜਿਹੜਾ ਮਨੁੱਖ ਸ਼ਬਦ ਦੀ ਚੋਟ ਨੂੰ ਸਹਾਰ ਲਏ, ਜਿਹੜਾ ਮਨੁੱਖ ਗੁਰੂ ਦੇ ਉਪਦੇਸ਼ਾਂ ਦੀ ਚੋਟ ਨੂੰ ਸਹਾਰ ਲਏ, ਜਿਸ ਨੂੰ ਸਹਾਰਨ ਤੋਂ ਜਿਹੜਾ ਮਨੁੱਖ ਹੈ ਹਮੇਸ਼ਾ ਕੰਨੀ ਕਤਰਾਉਂਦਾ, ਹਮੇਸ਼ਾ ਕੋਈ ਨਾ ਕੋਈ ਬਹਾਨਾ ਲੱਭਦਾ, ਇਹ ਹੋਰ ਸਾਰਾ ਕੁਝ ਦੇਣ ਵਾਸਤੇ ਤਿਆਰ ਹੈ, ਸਾਰਾ ਕੁਝ ਅਰਪਣ ਕਰਨ ਵਾਸਤੇ ਵੀ ਤਿਆਰ ਹੋ ਜਾਂਦਾ, ਪਰ ਸਤਿਗੁਰੂ ਦੇ ਬੋਲ ਮੇਰੇ ਹਿਰਦੇ ਨੂੰ ਵਿੰਨ ਲੈਣ, ਇਹਦੇ ਵਾਸਤੇ ਇਹ ਮਨੁੱਖ ਤਿਆਰ ਨਹੀਂ ਹੁੰਦਾ। ਇਹ ਆਪਣਾ ਧਨ ਦੇਣ ਵਾਸਤੇ ਆਸਾਨੀ ਦੇ ਨਾਲ ਤਿਆਰ ਹੋ ਜਾਂਦਾ ਵੀ ਸਾਲ ਬਾਅਦ ਮੈਂ ਅਖੰਡ ਪਾਠਾਂ ਦੀਆਂ ਲੜੀਆਂ ਤੇ ਲਗਾ ਦਿਆਂਗਾ, ਤੇ ਅਖੰਡ ਪਾਠਾਂ ਦੀਆਂ ਲੜੀਆਂ ਲਗਾਉਣ ਵਾਲੇ ਵੀ ਉਹੀ ਹੁੰਦੇ ਨੇ ਜਿਹੜੇ ਕਹਿੰਦੇ ਨੇ ਕਿ ਅਖੰਡ ਪਾਠ ਕਰਨ ਵੇਲੇ ਮਨੁੱਖ ਆਪਣਾ ਮੂੰਹ ਬੰਨ ਕੇ ਹੀ ਰੱਖੇ, ਮੂੰਹ ਦੇ ਵਿੱਚੋਂ ਕਿਧਰੇ ਕੋਈ ਬੋਲ ਨਿਕਲ ਨਾ ਜਾਏ, ਕਿਧਰੇ ਕਿਸੇ ਦੇ ਕੰਨਾਂ ਦੇ ਵਿੱਚ ਪੈ ਨਾ ਜਾਏ। ਇੱਕ ਬੇਨਤੀ ਕਰਾਂ, ਸੁਣਨਾ ਅਸਲ ਦੇ ਵਿੱਚ ਉਹੀ ਸੁਣਨਾ ਹੁੰਦਾ ਜਿਸ ਨੂੰ ਅਸੀਂ ਸਮਝ ਲਈਏ, ਤੇ ਸਮਝਣਾ ਜਿਹੜਾ ਅਸਲ ਦੇ ਵਿੱਚ ਉਹੀ ਸਮਝਣਾ ਹੁੰਦਾ ਜਿਸ ਨੂੰ ਅਸੀਂ ਮੰਨ ਲਈਏ। ਜਿਸ ਨੂੰ ਅਸੀਂ ਮੰਨਿਆ ਨਹੀਂ, ਕਹਿਣਾ ਪਏਗਾ ਉਸ ਗੱਲ ਨੂੰ ਅਸੀਂ ਸਮਝਿਆ ਨਹੀਂ, ਜਿਸ ਨੂੰ ਸਮਝਿਆ ਨਹੀਂ, ਕਹਿਣਾ ਪਏਗਾ ਉਸਨੂੰ ਅਸੀਂ ਸੁਣਿਆ ਹੀ ਨਹੀਂ। ਕੋਈ ਮਨੁੱਖ ਕਿਸੇ ਦੂਸਰੇ ਨੂੰ ਕੋਈ ਕੰਮ ਕਹਿ ਦੇਵੇ, ਅਗਲਾ ਬੰਦਾ ਉਹ ਕੰਮ ਕਰੇ ਨਾ, ਬੰਦਾ ਪਹਿਲਾਂ ਤੇ ਹੀ ਕਹਿੰਦਾ ਵੀ ਮੇਰੀ ਆਖੀ ਹੋਈ ਗੱਲ ਤੂੰ ਸੁਣੀ ਨਹੀਂ, ਸੁਣੀ ਹੁੰਦੀ ਹੈ ਮੰਨੀ ਨਹੀਂ ਹੁੰਦੀ, ਜਾਂ ਇਹ ਆਖੇ ਜੋ ਕੁਝ ਮੈਂ ਤੈਨੂੰ ਕਿਹਾ ਸੀ ਤੈਨੂੰ ਸਮਝ ਨਹੀਂ ਸੀ ਲੱਗੀ, ਸਮਝ ਵੀ ਲੱਗੀ ਹੁੰਦੀ ਹੈ, ਪਰ ਜੇ ਉਸਨੇ ਮੰਨੀ ਨਹੀਂ ਉਹ ਗੱਲ, ਕਹਿਣਾ ਪੈਂਦਾ ਇਸਨੇ ਮੇਰੀ ਗੱਲ ਨੂੰ ਸੁਣਿਆ ਨਹੀਂ, ਇਹਨੇ ਮੇਰੇ ਵੱਲ ਧਿਆਨ ਨਹੀਂ ਦਿੱਤਾ। ਹੁਣ ਜਦੋਂ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਇਹ ਕਹਿੰਦੇ ਨੇ, ਸਤਿਗੁਰੂ ਕਾ ਉਪਦੇਸ਼ ਸੁਣ, ਤੂੰ ਗੁਰੂ ਦੇ ਉਪਦੇਸ਼ ਨੂੰ ਸੁਣ ਧਿਆਨ ਦੇ ਨਾਲ, ਤੇ ਸੁਣਨਾ, ਫਿਰ ਬੇਨਤੀ ਦੁਹਰਾ ਦਿਆਂ, ਸੁਣਨਾ ਅਸਲ ਦੇ ਵਿੱਚ ਉਹੀ ਸੁਣਨਾ ਹੁੰਦਾ ਜਿਸ ਨੂੰ ਸਮਝ ਲਿਆ ਜਾਏ, ਸਮਝਣਾ ਅਸਲ ਦੇ ਵਿੱਚ ਉਹੀ ਸਮਝਣਾ ਹੁੰਦਾ ਜਿਸ ਨੂੰ ਮੰਨ ਲਿਆ ਜਾਏ। ਹੁਣ ਗੁਰਦੇਵ ਪਾਤਸ਼ਾਹ ਕਹਿੰਦੇ ਨੇ, ਗੁਰੂ ਦੇ ਉਪਦੇਸ਼ ਨੂੰ ਸੁਣ, ਗੁਰੂ ਦਾ ਉਪਦੇਸ਼ ਜਿਹੜਾ ਤੇਰੇ ਨਾਲ ਨਿਭਣ ਵਾਲਾ ਹੈ, ਜੇ ਗੁਰੂ ਦੇ ਉਪਦੇਸ਼ ਨੂੰ ਤੂੰ ਸੁਣੇਗਾ ਤੈਨੂੰ ਜੀਵਨ ਦੇ ਅੰਦਰ ਆਨੰਦ ਮਿਲੇਗਾ। ਤੇ ਸਤਿਗੁਰੂ ਦਾ ਉਪਦੇਸ਼, ਬੇਨਤੀ ਕਰਾਂ, ਕਦੇ ਵੀ ਸਿੱਖ ਨੂੰ ਇਹ ਨਹੀਂ ਕਹਿੰਦਾ ਤੂੰ ਆਪਣਾ ਘਰ ਬਾਰ ਛੱਡ ਕੇ ਤਿਆਗੀ ਹੋ ਜਾ, ਆਪਣੀਆਂ ਸੰਸਾਰਕ ਜ਼ਿੰਮੇਵਾਰੀਆਂ ਨੂੰ ਛੱਡ ਕੇ ਲੰਬੇ ਹੋ ਜਾ, ਤੂੰ ਆਪਣੇ ਜੀਵਨ ਨਿਰਵਾਹ ਦਾ ਬੋਝ ਜਿਹੜਾ ਦੂਸਰਿਆਂ ਦੇ ਉੱਤੇ ਜਾ ਕੇ ਸੁੱਟ ਦੇਵੇ। ਜੇ ਕਿਧਰੇ ਗੁਰਮਤ ਦੀ ਇਹ ਵਿਚਾਰਧਾਰਾ ਆਉਂਦੀ, ਸਾਹਿਬ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਸਿੱਧਾ ਜੋਗੀਆਂ ਦੇ ਨਾਲ ਚਰਚਾ ਕਰਦੇ ਹੋਏ ਇਹ ਬੋਲ ਕਦੇ ਨਾ ਆਖਦੇ। ਜਦੋਂ ਸਿੱਧ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੂੰ ਆਪਣੇ ਮਤ ਦੀ ਗੱਲ ਦੱਸਦਿਆਂ ਹੋਇਆਂ ਇਹ ਕਹਿੰਦੇ ਨੇ, ਸਾਡਾ ਮਤ ਇਹ ਕਹਿੰਦਾ ਕਿ ਹਾਟੀ ਬਾਟੀ ਰਹਿ ਨਿਰਾਲੇ ਰੂਖ ਬਿਰਖ ਉਦਿਆ, ਕੰਦ ਮੂਲ ਆਹਾਰੋ ਖਾਈਐ ਔਦੂ ਬੋਲੇ ਗਿਆ, ਤੀਰਥ ਨਹਾਈਐ ਸੁਖ ਫਲ ਪਾਈਐ ਮੈਲ ਨ ਲਾਗੈ ਕਾਈ, ਗੋਰਖ ਪੂਤ ਲੋ ਆਰੀਪਾ ਬੋਲੇ ਜੋਗ ਜੁਗਤ ਵਿਦ ਸਾਈ। ਕਹਿੰਦੇ ਨੇ ਇਹ ਸਾਡੇ ਘਰ ਦੇ ਅੰਦਰ ਜੋਗ ਦੀ ਜੁਗਤੀ ਹੈ, ਇਹ ਸਾਡੇ ਘਰ ਦੇ ਅੰਦਰ ਰੱਬੀ ਮਿਲਾਪ ਦੀ ਜੁਗਤੀ ਹੈ ਕਿ ਹਾਟੀ ਬਾਟੀ ਰਹੇ ਨਿਰਾਲੇ। ਹਾਟੀ ਬਾਟੀ ਦਾ ਅਰਥ ਸੰਸਾਰ ਦੇ ਜਿਹੜੇ ਧੰਦੇ ਨੇ, ਕੰਮ ਧੰਦੇ ਨੇ, ਅਸੀਂ ਉਹਨਾਂ ਤੋਂ ਨਿਰਲੇਪ ਰਹਿੰਦੇ ਹਾਂ, ਅਸੀਂ ਉਹਨਾਂ ਤੋਂ ਵੱਖਰੇ ਰਹਿੰਦੇ ਹਾਂ। ਰੁੱਖ ਬਿਰਖ ਉਦਿਆਨੋ ਜੰਗਲਾਂ ਦੇ ਵਿੱਚ ਰਹਿੰਦੇ ਹਾਂ, ਰੁੱਖਾਂ ਥੱਲੇ ਰਹਿੰਦੇ ਹਾਂ, ਅਸੀਂ ਕੰਧ ਮੂਲ ਖਾ ਕੇ ਗੁਜ਼ਾਰਾ ਕਰ ਲੈਂਦੇ ਹਾਂ ਤਾਂ ਜੋ ਸਾਡੇ ਮਨ ਨੂੰ ਕਿਧਰੇ ਮੋਹ ਦੀ ਮੈਲ ਜਿਹੜੀ ਆ ਉਹ ਨਾ ਚਿੰਬੜ ਜਾਏ। ਕਈ ਇਹੋ ਜਿਹੇ ਜੋਗੀ ਹੋਏ ਸਨ ਜਿਹੜੇ ਜੰਗਲ ਦੇ ਵਿੱਚ ਇੱਕ ਰਾਤ ਜਿਸ ਰੁੱਖ ਥੱਲੇ ਰਹਿੰਦੇ ਸਨ, ਦੂਸਰੀ ਰਾਤ ਉਸ ਰੁੱਖ ਥੱਲੇ ਨਹੀਂ ਸਨ ਕੱਟਦੇ। ਵੀ ਜੇ ਰੁੱਖ ਥੱਲੇ ਦੂਸਰੀ ਰਾਤ ਕੱਟੀ ਤੇ ਕਿਧਰੇ ਇਸ ਰੁੱਖ ਦੇ ਨਾਲ ਵੀ ਸਾਡਾ ਮੋਹ ਨਾ ਪੈ ਜਾਏ। ਉਹ ਜੋਗਮਤ ਦੇ ਨਾਲ ਸੰਬੰਧ ਰੱਖਣ ਵਾਲੇ ਜੋਗੀ ਸਨ, ਗੁਰਮਤ ਦੇ ਅੰਦਰ ਉਹਨਾਂ ਦੀ ਕੋਈ ਮਹੱਤਤਾ ਨਹੀਂ ਜਿਹੜਾ ਇਹ ਦਾਵਾ ਕਰਦਾ ਹੋਵੇ, ਇਹ ਵੱਖਰੀ ਗੱਲ। ਸਾਡੇ ਮਤ ਦੇ ਅੰਦਰ ਵੀ ਕਈ ਇਹੋ ਜਿਹੇ ਬੰਦਿਆਂ ਨੂੰ ਮਹਾਂਪੁਰਖ ਆ ਕੇ ਪੂਜਿਆ ਗਿਆ, ਜਿਨ੍ਹਾਂ ਦੇ ਸੰਬੰਧ ਵਿੱਚ ਕਹਾਣੀਆਂ ਕੇਵਲ ਇਹੀ ਸੁਣਾਈਆਂ ਗਈਆਂ ਕਿ ਬਾਬਾ ਜੀ ਇੱਕ ਰਾਤ ਜਿਸ ਕੁੱਲੀ ਵਿੱਚ ਰਹਿੰਦੇ ਸਨ, ਦੂਸਰੇ ਦਿਨ ਕੁੱਲੀ ਨੂੰ ਅੱਗ ਲਾ ਕੇ ਅਗਾਂਹ ਤੁਰ ਜਾਂਦੇ ਸਨ। ਜੇ ਸਾਡੇ ਘਰ ਦੀ ਇਹ ਪਰੰਪਰਾ ਹੁੰਦੀ ਤੇ ਜਿਹੜੇ ਨਗਰ ਜਿਹੜੇ ਸ਼ਹਿਰ ਸਤਿਗੁਰਾਂ ਨੇ ਆਪਣੇ ਜੀਵਨ ਦੇ ਅੰਦਰ ਵਸਾਏ ਨੇ, ਸਤਿਗੁਰੂ ਨਗਰਾਂ ਦੀ ਉਸਾਰੀ ਨਾ ਕਰਵਾਉਂਦੇ, ਨਾ ਕਰਤਾਰਪੁਰ ਵਸਾਉਂਦੇ, ਨਾ ਗੋਇੰਦਵਾਲ ਨਗਰ ਵਸਾਇਆ ਜਾਂਦਾ, ਨਾ ਅੰਮ੍ਰਿਤਸਰ ਸ਼ਹਿਰ ਵਸਾਇਆ ਜਾਂਦਾ, ਨਾ ਕਰਤਾਰਪੁਰ ਵਸਾਇਆ ਜਾਂਦਾ, ਨਾ ਅਨੰਦਪੁਰ ਵਸਾਇਆ ਜਾਂਦਾ, ਨਾ ਕੀਰਤਪੁਰ ਵਸਾਇਆ ਜਾਂਦਾ। ਜੇ ਸਾਡੇ ਘਰ ਦੀ ਇਹ ਪਰੰਪਰਾ ਹੁੰਦੀ ਕਿ ਮਨੁੱਖ ਇਸ ਤਰੀਕੇ ਦੇ ਨਾਲ ਸੰਸਾਰ ਤੋਂ ਵੱਖਰਾ ਰਹੇ, ਤਾਂ ਜੋਗੀ ਆਖਦੇ ਨੇ ਸਾਡੇ ਘਰ ਦੀ ਇਹ ਪਰੰਪਰਾ ਹੈ, ਸਾਡੇ ਘਰ ਦੀ ਇਹ ਮਰਯਾਦਾ ਹੈ ਕਿ ਜੇ ਰੱਬ ਨੂੰ ਮਿਲਣਾ ਹੈ ਤੇ ਹਾਟੀ ਬਾਟੀ ਰਹੇ ਨਿਰਾਲੇ ਹੋਣਾ ਪਵੇਗਾ। ਗੁਰਦੇਵ ਨੇ ਆਖਿਆ ਸੀ ਹਾਟੀ ਬਾਟੀ ਨੀਂਦ ਨਾ ਆਵੇ। ਕਹਿੰਦੇ ਨੇ ਹਾਟੀ ਬਾਟੀ ਸੰਸਾਰ ਦੇ ਧੰਦਿਆਂ ਨੂੰ ਜ਼ਿੰਮੇਵਾਰੀਆਂ ਨੂੰ ਛੱਡਣਾ ਨਹੀਂ, ਬਲਕਿ ਕਰਨਾ ਕੀ ਹੈ? ਗੁਰਦੇਵ ਪਾਤਸ਼ਾਹ ਕਹਿਣ ਲੱਗੇ ਹਾਟੀ ਬਾਟੀ ਨੀਂਦ ਨਾ ਆਵੇ। ਮੈਂ ਚਾਹੁੰਦਾ ਸੰਸਾਰ ਦੇ ਧੰਦਿਆਂ ਦੇ ਵਿੱਚ ਕਿਧਰੇ ਤੈਨੂੰ ਨੀਂਦ ਨਾ ਆ ਜਾਏ, ਸੰਸਾਰਕ ਧੰਦਿਆਂ ਦੇ ਵਿੱਚ ਕਿਧਰੇ ਤੂੰ ਸੌਂ ਨਾ ਜਾਏ, ਕਿਧਰੇ ਤੇਰੀ ਸੁਰਤ ਜਿਹੜੀ ਹੈ ਆਪਣੀਆਂ ਜ਼ਿੰਮੇਵਾਰੀਆਂ ਨੂੰ ਭੁਲਾ ਕੇ ਨਾ ਬੈਠ ਜਾਏ। ਕਿਸ ਤਰੀਕੇ ਦੇ ਨਾਲ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਣੀਆਂ ਨੇ, ਕਿਧਰੇ ਤੈਨੂੰ ਇਸ ਗੱਲ ਦਾ ਚੇਤਾ ਨਾ ਭੁੱਲ ਜਾਏ। ਮੇਰੇ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਨੇ ਹਾਟੀ ਬਾਟੀ ਨੀਂਦ ਨਾ ਆਵੇ। ਨੀਂਦ ਨਹੀਂ ਆਉਣੀ ਚਾਹੀਦੀ, ਤੇ ਨੀਂਦ ਨਾ ਆਉਣੀ ਕੀ ਹੈ? ਜਾਗਦੇ ਰਹਿਣਾ ਕੀ ਹੈ? ਗੁਰਦੇਵ ਨੇ ਆਖਿਆ ਉਹ ਇਹ ਹੈ ਕਿ ਪਰ ਘਰ ਚਿੱਤ ਨਾ ਡੁਲਾਈ, ਆਪਣੀਆਂ ਜ਼ਿੰਮੇਵਾਰੀਆਂ ਨਿਭਾਉਣੀਆਂ ਨੇ, ਸੰਸਾਰਕ ਧੰਦੇ ਸਾਰੇ ਸਿੱਖ। ਦੇਖੋ ਅਸੀਂ ਤੇ ਜਦੋਂ ਪਰਮਾਤਮਾ ਦੀ ਸਿਫਤ ਸਲਾਹ ਕਰਦੇ ਹਾਂ, ਜਿਸ ਵੇਲੇ ਪਰਮਾਤਮਾ ਦੇ ਸੰਬੰਧ ਵਿੱਚ ਅਸੀਂ ਮੂਲ ਮੰਤਰ ਪੜ੍ਹਦੇ ਹਾਂ, ਉੱਥੇ ਪਰਮਾਤਮਾ ਦਾ ਵੱਡਾ ਗੁਣ ਆ ਕਿ ਪਰਮਾਤਮਾ ਵਿਹਲਾ ਨਹੀਂ। ਪਰਮਾਤਮਾ ਨੂੰ ਕਰਤਾ ਆਖਿਆ ਗਿਆ, ਕਰਤਾ ਪੁਰਖ ਅਸੀਂ ਕਹਿੰਦੇ ਹਾਂ ਕਿ ਪਰਮਾਤਮਾ ਕਰਤਾ ਹੈ, ਸਾਰੀ ਸ੍ਰਿਸ਼ਟੀ ਨੂੰ ਪੈਦਾ ਕਰਨ ਵਾਲਾ, ਸਾਰੀ ਸ੍ਰਿਸ਼ਟੀ ਦੀ ਸਾਂਭ ਸੰਭਾਲ ਕਰਨ ਵਾਲਾ। ਸਿੱਖ ਦਾ ਤੇ ਜਿਹੜਾ ਰੱਬ ਹੈ ਉਹ ਵੀ ਵਿਹਲਾ ਨਹੀਂ। ਇਸੇ ਤਰੀਕੇ ਦੇ ਨਾਲ ਸਿੱਖ ਦੇ ਜਿਹੜੇ ਗੁਰੂ ਹੋਏ ਨੇ, ਗੁਰੂ ਵੀ ਆਪਣੇ ਜੀਵਨ ਦੇ ਅੰਦਰ ਵਿਹਲੇ ਨਹੀਂ ਰਹੇ। ਸਿੱਖ ਦੇ ਨਾਂ ਗੁਰੂ ਵੇਲੇ, ਸਿੱਖ ਦਾ ਨਾਂ ਰੱਬ ਵੇਲਾ, ਤੇ ਸਿੱਖ ਦਾ ਸੰਤ ਅਖਵਾਉਣ ਵਾਲਾ ਕਿਵੇਂ ਇਹ ਦਾਵਾ ਕਰੇ ਕਿ ਮੈਂ ਵਿਹਲਾ ਹਾਂ, ਮੈਂ ਲੋਕਾਂ ਦੇ ਉੱਤੇ ਆਪਣਾ ਬੋਝ ਪਾਵਾਂ, ਲੋਕਾਂ ਦੇ ਉੱਤੇ ਆਪਣਾ ਭਾਰ ਪਾਈ ਜਾਵਾਂ। ਤੋ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਹਾਟੀ ਬਾਟੀ ਨੀਂਦ ਨਾ ਆਵੇ। ਹਾਟੀ ਬਾਟੀ ਤਿਆਗਣੀ ਨਹੀਂ, ਦੁਨੀਆਂ ਦੇ ਧੰਦੇ ਤਿਆਗਣੇ ਨਹੀਂ, ਬਲਕਿ ਮੇਰੇ ਸਾਹਿਬ ਸੱਚੇ ਪਾਤਸ਼ਾਹ ਕਹਿਣ ਲੱਗੇ ਹਾਂ ਇਹ ਹੈ ਕਿ ਨੀਂਦ ਨਾ ਆਵੇ, ਇਹ ਮਨੁੱਖ ਸੌਂ ਨਾ ਜਾਏ, ਇਹਦੀ ਸੁਰਤ ਜਿਹੜੀ ਹੈ ਨਾ ਧੰਦਿਆਂ ਦੇ ਵਿੱਚ ਖਚਤ ਹੋ ਕੇ ਸੌਂ ਨਾ ਜਾਏ। ਤੇ ਸੌਣਾ ਕੀ ਹੈ? ਜਾਗਦੇ ਰਹਿਣਾ ਕੀ ਹੈ? ਕਹਿਣ ਲੱਗੇ ਪਰ ਕਰ ਚਿੱਤ ਨਾ ਡੁਲਾਈ, ਬਸ ਇਸ ਗੱਲ ਦਾ ਧਿਆਨ ਰੱਖੇ ਆਪਣੀਆਂ ਜ਼ਿੰਮੇਵਾਰੀਆਂ ਨੂੰ ਨਿਭਾਉਂਦਿਆਂ ਹੋਇਆਂ ਮੈਂ ਆਪਣੇ ਚਿੱਤ ਨੂੰ ਪਰਾਇਆਂ ਦੇ ਘਰ ਦੇ ਉੱਤੇ ਡੋਲਣ ਨਹੀਂ ਦੇਣਾ, ਨਾ ਪਰਾਇਆਂ ਦਾ ਰੂਪ ਦੇਖ ਕੇ ਮੇਰਾ ਚਿੱਤ ਡੋਲੇ, ਨਾ ਪਰਾਇਆਂ ਦੇ ਧੰਡ ਪਦਾਰਥ ਦੇਖ ਕੇ ਮੇਰਾ ਰੂਪ ਮੇਰਾ ਚਿੱਤ ਡੋਲੇ। ਮੈਂ ਗ੍ਰਸਥ ਦੇ ਵਿੱਚ ਰਹਿਣਾ, ਮੈਂ ਪਰਿਵਾਰ ਦੇ ਵਿੱਚ ਰਹਿਣਾ, ਪਰ ਪਰਿਵਾਰ ਦੇ ਵਿੱਚ ਰਹਿੰਦਿਆਂ ਹੋਇਆਂ ਜੇ ਪਰਾਇਆਂ ਦਾ ਰੂਪ ਦੇਖ ਕੇ ਮੇਰਾ ਚਿੱਤ ਡੋਲ ਗਏ, ਸਮਝ ਲੈਣਾ ਇਹ ਮਨੁੱਖ ਸੌਂ ਗਿਆ। ਜੇ ਪਰਾਇਆਂ ਦੇ ਪਦਾਰਥ ਦੇਖ ਕੇ ਮੇਰਾ ਚਿੱਤ ਜਿਹੜਾ ਬੇਈਮਾਨੀ ਕਰਨ ਵਾਸਤੇ ਤਿਆਰ ਹੋ ਗਿਆ, ਦੂਸਰੇ ਦੇ ਐਸ਼ੋ ਇਸ਼ਰਤ ਦਾ ਸਾਜੋ ਸਮਾਨ ਦੇਖ ਕੇ ਮੇਰੇ ਮਨ ਦੇ ਅੰਦਰ ਵੀ ਲਾਲਸਾ ਪੈਦਾ ਹੋ ਗਈ ਕਿ ਮੈਂ ਵੀ ਆਪਣੇ ਪਰਿਵਾਰ ਨੂੰ ਆਹ ਪਦਾਰਥ ਲਿਆ ਕੇ ਦੇਵਾਂ ਅਤੇ ਇਹ ਪਦਾਰਥ ਲਿਆਣ ਕੇ ਦੇਣ ਵਾਸਤੇ ਮੈਂ ਹੁਣ ਚੋਰੀਆਂ ਕਰਾਂ, ਮੈਂ ਹੁਣ ਘੱਟ ਤੋਲਾਂ, ਮੈਂ ਹੁਣ ਏਰਾ ਫੇਰੀ ਕਰਾਂ, ਦੂਸਰਿਆਂ ਦਾ ਹੱਕ ਮਾਰਾਂ, ਦੂਸਰਿਆਂ ਦੀਆਂ ਜੇਬਾਂ ਕੱਟਾਂ। ਇੱਥੇ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਇਸ ਮਨੁੱਖ ਨੇ ਕੁਟੁੰਬ ਦੇ ਨਾਲ ਚਿੱਤ ਜੋੜ ਲਿਆ। ਇੱਥੇ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਇਹ ਕੁਟੁੰਬ ਤੂੰ ਜੇ ਦੇਖਦਾ ਚੱਲੇ ਨਾ ਹੀ ਤੇਰੇ ਨਾਲੇ, ਸਾਥ ਤੇਰੇ ਚੱਲੇ ਨਾ ਹੀ, ਤਿਸ ਨਾਲ ਕਿਉਂ ਚਿੱਤ ਲਾਈਐ। ਇੱਥੇ ਗੁਰਦੇਵ ਕਹਿੰਦੇ ਨੇ ਵੀ ਐਸਾ ਕੰਮ ਮੂਲੇ ਨਾ ਕੀਚੈ ਜਿਤ ਅੰਤ ਪਛੋ ਤਾਈ ਹੈ, ਜਿਸ ਕੰਮ ਨੂੰ ਕਰਨ ਬਦਲੇ ਆਖਰਕਾਰ ਤੈਨੂੰ ਪਛਤਾਉਣਾ ਪਏ, ਜਿਸ ਕੁਟੁੰਬ ਦੀ ਖਾਤਰ, ਜਿਸ ਪਰਿਵਾਰ ਦੀ ਖਾਤਰ ਤੂੰ ਹੇਰਾ ਫੇਰੀਆਂ ਕਰਨੀਆਂ ਸ਼ੁਰੂ ਕਰ ਦੇਵੇਂ, ਛਲ ਕਪਟ ਕਰਨਾ ਸ਼ੁਰੂ ਕਰ ਦੇਵੇਂ, ਕਦੇ ਤੱਕੀ ਨਹੀਂ ਹਾਲਤ ਇਹੋ ਜਿਹੇ ਲੋਕਾਂ ਦੀ ਜਿਸ ਵੇਲੇ ਆਖਰੀ ਸਮਾਂ ਆਉਂਦਾ ਸਰੀਰ ਦੇ ਵਿੱਚੋਂ ਸਵਾਸ ਨਿਕਲ। ਭਗਤ ਬੇਨੀ ਜੀ ਨੇ ਬੋਲ ਵਰਤਿਆ ਸੀ, ਕਹਿਣ ਲੱਗੇ ਨਿਕੁੱਟੀ ਦੇ ਦੇਖ ਤੁਹਾਨੂੰ ਉਪਜੈ, ਮਾਣ ਕਰਤ ਨਹੀਂ ਬੂਝੈ, ਲਾਲਚ ਕਰੈ ਜੀਵਨ ਪਦ ਕਾਰਨ ਲੋਚਨ ਕਛੂ ਨਾ ਸੂਝੈ। ਕਹਿਣ ਲੱਗੇ ਥਾਕਾ ਤੇਜ ਉੱਡਿਆ ਮਨ ਪੰਖੀ, ਘਰ ਆਂਗਨ ਨਾ ਸੁਖਾਈ। ਕਿੰਨਾ ਕੀਮਤੀ ਬਚਨ ਹੈ ਭਗਤ ਬੇਣੀ ਜੀ ਦਾ। ਕਹਿਣ ਲੱਗੇ ਸਾਰੀ ਜ਼ਿੰਦਗੀ ਮਨੁੱਖ ਦੀ ਸੁਰਤ ਜਿਹੜੀ ਸੀ ਧੰਦਿਆਂ ਦੇ ਵਿੱਚ ਸੁੱਤੀ ਰਹੀ, ਸਾਰੀ ਜ਼ਿੰਦਗੀ ਸੁੱਤਾ ਰਹੇ, ਆਪਣਾ ਫਰਜ਼ ਜਿਹੜਾ ਬਣਦਾ ਸੀ ਉਸ ਫਰਜ਼ ਨੂੰ ਇਸ ਮਨੁੱਖ ਨੇ ਪਹਿਚਾਣਿਆ ਹੀ ਨਾ, ਸੱਚ ਨੂੰ ਆਪਣੇ ਜੀਵਨ ਦੇ ਅੰਦਰ ਸੰਭਾਲਿਆ ਹੀ ਨਾ, ਸਾਰੀ ਜ਼ਿੰਦਗੀ ਛਲ ਕਪਟ ਹੇਰਾ ਫੇਰੀਆਂ ਕਰਦਾ ਰਿਹਾ। ਕਹਿਣ ਲੱਗੇ ਆਖਰ ਹੋਇਆ ਕਿ ਸਰੀਰ ਦੇ ਉੱਤੇ ਅੰਤਾਂ ਦਾ ਬੁਢੇਪਾ ਆ ਗਿਆ। ਪਰ ਗੁਰਦੇਵ ਕਹਿਣ ਲੱਗੇ ਮੋਹ ਦੀਆਂ ਫਾਹੀਆਂ ਦੇ ਵਿੱਚ ਅਜੇ ਵੀ ਇੰਨਾ ਜ਼ਿਆਦਾ ਫਸਿਆ ਹੋਇਆ, ਨਿਕੁੱਟੀ ਦੇ, ਨਿਕੁੱਟੀ ਦੇ ਦਾ ਅਰਥ ਹੈ ਨਿੱਕੇ ਨਿੱਕੇ ਸਰੀਰ, ਪੋਤਰਿਆਂ ਦੇ ਪੜਪੋਤਰਿਆਂ ਦੇ ਨਿੱਕੇ ਨਿੱਕੇ ਸਰੀਰ ਕਰਦਾ, ਅਜੇ ਦੇਖਦਾ ਅਜੇ ਵੀ ਮਾਣ ਕਰਦਾ। ਮਾਣ ਕਰਤ ਨਹੀਂ ਬੂਝੈ, ਨਹੀਂ ਬੂਝੈ, ਉਸ ਵੇਲੇ ਵੀ ਨਹੀਂ ਸਮਝਦਾ ਇਸ ਗੱਲ ਨੂੰ ਵੀ ਹੁਣ ਸੰਬੰਧ ਟੁੱਟਣ ਦਾ ਸਮਾਂ ਜਿਹੜਾ ਬਹੁਤ ਥੋੜਾ ਰਹਿ ਗਿਆ। ਕਹਿਣ ਲੱਗੇ ਲਾਲਚ ਕਰੈ, ਅਜੇ ਵੀ ਲਾਲਚ ਕਰਦਾ, ਕਾਹਦੇ ਵਾਸਤੇ ਜੀਵਨ ਪਦ ਕਾਰਨ, ਹੋਰ ਲੰਬੀ ਉਮਰ ਭੋਗ ਲਵਾਂ। ਪੋਤਰੇ ਦਾ ਵਿਆਹ ਦੇਖ ਕੇ ਵੀ ਆ ਗਿਆ, ਫਿਰ ਵੀ ਅਰਦਾਸ ਕਰਦਾ ਪੋਤਰੇ ਦੇ ਘਰ ਪੁੱਤਰ ਦੇਖ ਲਵਾਂ। ਭਗਤ ਬੇਣੀ ਜੀ ਕਹਿੰਦੇ ਨੇ ਲੋਚਨ ਕਛੂ ਨਾ ਸੋਝਾ, ਸੱਚਾਈ ਨੂੰ ਦੇਖਦਾ ਹੀ ਨਹੀਂ ਪਿਆ, ਹੁੰਦਾ ਕੀ ਆ। ਕਹਿਣ ਲੱਗਿਆ ਆਖਰ ਥਾਕਾ ਤੇਜ, ਤੇਜ ਕਹਿੰਦੇ ਨੇ ਬਲ ਨੂੰ, ਤਾਕਤ ਨੂੰ, ਆਖਰ ਮਨੁੱਖ ਦੇ ਸਰੀਰ ਦੇ ਵਿੱਚੋਂ ਤਾਕਤ ਜਿਹੜੀ ਆ ਖਤਮ ਹੋ ਗਈ, ਬਲ ਮੁੱਕ ਗਿਆ। ਉੱਡਿਆ ਮਨ ਪੰਖੀ, ਜੀਵਾਤਮਾ ਉਡਾਰੀ ਮਾਰ ਗਿਆ। ਤੇ ਉਸ ਵੇਲੇ ਕੀ ਹੁੰਦਾ, ਕਹਿਣ ਲੱਗੇ ਹੁਣ ਘਰ ਆਂਗਨ ਨਾ ਸੁਖਾਈ। ਕਿਹੋ ਜਿਹੀ ਤਸਵੀਰ ਭਗਤ ਬੇਣੀ ਜੀ ਨੇ ਬਾਣੀ ਅੰਦਰ ਖਿੱਚੀ ਹੈ। ਕਹਿਣ ਲੱਗੇ ਘਰ ਆਂਗਨ ਨਾ ਸੁਖਾਈ, ਆਂਗਨ ਕਹਿੰਦੇ ਨੇ ਵਿਹੜੇ ਨੂੰ, ਉਹੀ ਮਨੁੱਖ ਕਹਿਣ ਲੱਗੇ ਘਰ ਦੇ ਵਿਹੜੇ ਦੇ ਵਿੱਚ ਪਿਆ ਹੋਇਆ ਕਿਸੇ ਨੂੰ ਸੁਖਾਉਂਦਾ ਨਹੀਂ, ਹੁਣ ਚੰਗਾ ਨਹੀਂ ਲੱਗਦਾ ਕਿਸੇ ਨੂੰ। ਹੁਣ ਜਿਹੜਾ ਵੀ ਕੋਈ ਮਨੁੱਖ ਆਉਂਦਾ ਉਹਦਾ ਪਹਿਲਾ ਸਵਾਲ ਇਹ ਹੁੰਦਾ ਵੀ ਸੰਸਕਾਰ ਕਿੰਨੇ ਵਜੇ ਕਰਨਾ ਹੈ, ਕਿੰਨੇ ਵਜੇ ਇਸ ਨੂੰ ਘਰ ਤੋਂ ਲੈ ਕੇ ਜਾਂਦੇ। ਕਿਧਰੇ ਖਿਆਲ ਕਰਨ ਨਾਲ ਜਿਹੜਾ ਮਨੁੱਖ ਸਾਰੀ ਜ਼ਿੰਦਗੀ ਛਲ ਕਪਟ ਹੇਰਾ ਫੇਰੀਆਂ ਕਰ ਕਰਕੇ ਦੂਸਰਿਆਂ ਦਾ ਹੱਕ ਮਾਰ ਮਾਰ ਕੇ ਆਪਣੇ ਕੁਟੁੰਬ ਨੂੰ ਪਾਲਦਾ ਰਹਿਆ, ਆਪਣੇ ਪਰਿਵਾਰ ਨੂੰ ਪਾਲਦਾ ਰਹਿਆ, ਹਾਲਤ ਕਈ ਵਾਰੀ ਤੱਕੀ ਹੋਏਗੀ, ਸਰੀਰ ਅਜੇ ਘਰ ਦੇ ਵਿਹੜੇ ਦੇ ਵਿੱਚ ਪਿਆ ਹੁੰਦਾ, ਵੰਡ ਵੰਡਾਈਏ ਦੇ ਝਗੜੇ ਜਿਹੜੇ ਨੇ ਪਹਿਲਾਂ ਸ਼ੁਰੂ ਹੋ ਜਾਂਦੇ। ਗੁਰਦੇਵ ਕਹਿੰਦੇ ਨੇ ਕੁਟੁੰਬ ਤੇ ਉਹੀ ਹੈ, ਪਰਿਵਾਰ ਤੇ ਉਹੀ ਹੈ, ਜਿਨ੍ਹਾਂ ਦੀ ਖਾਤਰ ਜੀਵਨ ਦੇ ਅੰਦਰ ਕਦੇ ਲੋੜ ਹੀ ਮਹਿਸੂਸ ਨਹੀਂ ਸੀ ਕੀਤੀ, ਮੈਂ ਆਪਣੇ ਮਨੁੱਖਾ ਜੀਵਨ ਦੇ ਫਰਜ਼ ਨੂੰ ਵੀ ਪਹਿਚਾਣਾ, ਮੈਂ ਆਪਣੇ ਜੀਵਨ ਨੂੰ ਸਵਾਰਨ ਵਾਸਤੇ ਸਤਿਗੁਰੂ ਦਾ ਉਪਦੇਸ਼ ਸੁਣ ਲਵਾਂ, ਆਪਣੇ ਜੀਵਨ ਨੂੰ ਸਵਾਰਨ ਵਾਸਤੇ ਸਤਿਗੁਰੂ ਦੇ ਕੋਲੋਂ ਰੱਬੀ ਗੁਣਾਂ ਨੂੰ ਗ੍ਰਹਿਣ ਕਰਨ ਦੀ, ਜੀਵਨ ਦੇ ਅੰਦਰ ਕਮਾਉਣ ਦੀ ਜਾਂਚ ਸਿੱਖ ਲਵਾਂ ਜਿਨ੍ਹਾਂ ਵਾਸਤੇ ਕੀਤਾ ਸੀ। ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਬੋਲ ਪੜੋ, ਇੱਥੇ ਆ ਕੇ ਮੇਰੇ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਨੇ ਜੇਤਾ ਮੋਹ ਪ੍ਰੀਤ ਸਵਾਦ ਸਭਾ ਕਾਲਖ ਦਾਦਾ ਦਾਗ ਕਹਿਣ ਲੱਗੇ ਦਾਗ ਦੋਸ਼ ਮੂੰਹ ਚੱਲਿਆ ਲਾਏ ਦਰਗਹਿ ਬੈਸਣ ਨਾਹੀਂ ਜਾਏ। ਜਾਏ ਦਾ ਅਰਥ ਹੈ ਜਗ੍ਹਾ, ਮਾਲਕ ਦੀਆਂ ਨਜ਼ਰਾਂ ਦੇ ਅੰਦਰ ਪ੍ਰਵਾਨ ਨਹੀਂ ਚੜਿਆ। ਕਹਿਣ ਲੱਗੇ ਇੱਥੇ ਆਣ ਕੇ ਜਿੰਨਾ ਮਨੁੱਖ ਦਾ ਮੋਹ ਸੀ, ਜਿੰਨੇ ਮਨੁੱਖ ਦੇ ਸਵਾਦ ਸਵਾਦ ਤੋਂ ਭਾਵੇ ਸੰਸਾਰ ਵਾਲੇ ਜਿੰਨੇ ਚਸਕੇ ਸਨ, ਹੋਇਆ ਕਿ ਮੇਰੇ ਸਾਹਿਬ ਸੱਚੇ ਪਾਤਸ਼ਾਹ ਕਹਿਣ ਲੱਗੇ ਸਾਰਿਆਂ ਨੇ ਇਹਦੇ ਜੀਵਨ ਨੂੰ ਦਾਗੀ ਕੀਤਾ, ਸਾਰਿਆਂ ਨੇ ਇਹਦੇ ਜੀਵਨ ਨੂੰ ਕਲੰਕਿਤ ਕੀਤਾ, ਸਭਾ ਕਾਲਖ ਦਾਗਾਂ ਦਾਗ। ਤੋ ਬਸ ਇੰਨੀ ਕੋ ਗੱਲ ਸਮਝ ਲੈਣੀ, ਜਿੱਥੇ ਮਨੁੱਖ ਦੇ ਜੀਵਨ ਨੂੰ ਦਾਗ ਲੱਗਦੇ ਨੇ, ਜਿੱਥੇ ਮਨੁੱਖ ਦਾ ਜੀਵਨ ਕਲੰਕਿਤ ਹੋ ਰਿਹਾ ਹੈ, ਪਰਿਵਾਰ ਦੀ ਪਾਲਣਾ ਵਾਸਤੇ ਮਨੁੱਖ ਆਪਣੇ ਜੀਵਨ ਨੂੰ ਦਾਗੀ ਕਰਦਾ ਪਿਆ, ਆਪਣੇ ਜੀਵਨ ਨੂੰ ਕਲੰਕੀ ਕਰਦਾ ਪਿਆ, ਸਮਝ ਲੈਣਾ ਇੱਥੇ ਆਣ ਕੇ ਮੈਂ ਮੋਹ ਦੇ ਵਿੱਚ ਫਸ ਗਿਆ। ਉਸ ਨੂੰ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਐਸਾ ਕੰਮ ਮੂਲੇ ਨਾ ਕੀਜੈ। ਗੁਰੂ ਅਰਜੁਨ ਦੇਵ ਪਾਤਸ਼ਾਹ ਮਹਾਰਾਜ ਜੀ ਨੇ ਇੱਕ ਬਚਨ ਵਰਤਿਆ, ਇਸ ਮਨੁੱਖ ਨੂੰ ਮੇਰੇ ਸਾਹਿਬ ਸੱਚੇ ਪਾਤਸ਼ਾਹ ਇੱਕ ਪੰਛੀ ਆਖਦੇ ਪਏ ਨੇ, ਕਹਿੰਦੇ ਨੇ ਨਿਕਸਰੇ ਪੰਖੀ ਸਿਮਰ ਹਰ ਪੰਖ, ਮਿਲ ਸਾਧੂ ਸ਼ਰਨ ਗੋਹ ਪੂਰਨ, ਰਾਮ ਰਤਨ ਹੇਰੇ ਸੰਗ ਰਾਖ, ਭ੍ਰਮ ਕੀ ਕੋਈ ਕ੍ਰਿਸ਼ਨਾ ਰਸ ਪੰਕਜ, ਅਤ ਤੀਖਣ ਮੋਹ ਕੀ ਫਾਸ। ਤਿੰਨ ਲਫ਼ਜ਼ ਗੁਰਦੇਵ ਗੁਰੂ ਅਰਜੁਨ ਦੇਵ ਪਾਤਸ਼ਾਹ ਮਹਾਰਾਜ ਜੀ ਨੇ ਇੱਕੋ ਪੰਕਤੀ ਦੇ ਅੰਦਰ ਵਰਤੇ ਨੇ। ਉੱਥੇ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਮੋਹ ਨੂੰ ਫਾਹੀ ਕਹਿੰਦੇ ਪਏ ਨੇ ਗਲ ਦੇ ਵਿੱਚ। ਹੁਣ ਦੂਸਰੀਆਂ ਫਾਹੀਆਂ ਹੁੰਦੀਆਂ ਨੇ, ਮਨੁੱਖ ਆਪਣੇ ਗਲ ਦੇ ਵਿੱਚ ਪਵਾਉਣੀਆਂ ਨਹੀਂ ਚਾਹੁੰਦਾ। ਮਨੁੱਖ ਦੇ ਗਲ ਦੇ ਵਿੱਚ ਕੋਈ ਬੰਦਾ ਆਣ ਕੇ ਫਾਹੀ ਪਾਉਣ ਦਾ ਯਤਨ ਕਰੇ, ਮਨੁੱਖ ਹੱਥ ਪੈਰ ਮਾਰਦਾ ਮੇਰੇ ਗਲ ਦੇ ਵਿੱਚ ਫਾਹੀ ਨਾ ਪਾਏ। ਪਰ ਗੁਰੂ ਅਰਜੁਨ ਦੇਵ ਪਾਤਸ਼ਾਹ ਕਹਿਣ ਲੱਗੇ ਮੋਹ ਦੀ ਫਾਹੀ ਇਹੋ ਜਿਹੀ ਹੈ, ਮਨੁੱਖ ਖੁਸ਼ੀ ਖੁਸ਼ੀ ਆਪਣੇ ਗਲ ਦੇ ਵਿੱਚ ਆਪੇ ਪਾ ਕੇ ਬਹਿ ਜਾਂਦਾ ਹੈ। ਮਨੁੱਖ ਚਾਹ ਦੇ ਨਾਲ ਇਸ ਫਾਹੀ ਨੂੰ ਆਪਣੇ ਗਲ ਦੇ ਵਿੱਚ ਪਾਉਂਦਾ ਪਿਆ। ਗੁਰਦੇਵ ਕਹਿਣ ਲੱਗੇ ਭ੍ਰਮ ਕੀ ਕੋਈ ਤ੍ਰਿਸ਼ਨਾ ਰਸ ਪੰਕਜ, ਅਤ ਤੀਖਣ ਮੋਹ ਕੀ ਫਾਸ। ਕਹਿਣ ਲੱਗੇ ਭਟਕਣਾ ਦੀ ਖੂਹੀ ਵਿੱਚ ਮਨੁੱਖ ਡਿੱਗਿਆ ਹੋਇਆ, ਉਸ ਭਟਕਣਾ ਦੀ ਖੂਹੀ ਦੇ ਵਿੱਚ ਮੇਰੇ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਨੇ ਤ੍ਰਿਸ਼ਨਾ ਰਸ ਪੰਕਜ, ਰਸ ਦਾ ਅਰਥ ਹੈ ਚਸਕੇ। ਕਹਿਣ ਲੱਗੇ ਚਸਕਿਆਂ ਦਾ ਚਿੱਕੜ ਹੋਇਆ ਹੋਇਆ, ਚਸਕਿਆਂ ਦੀ ਦਲਦਲ ਦੇ ਵਿੱਚ ਡਿੱਗਿਆ ਹੋਇਆ, ਨਿਕਲ ਨਹੀਂ ਹੁੰਦਾ। ਗੁਰਦੇਵ ਪਾਤਸ਼ਾਹ ਕਹਿਣ ਲੱਗੇ ਗਲ ਦੇ ਵਿੱਚ ਬੜੀ ਮਜ਼ਬੂਤ ਮੋਹ ਦੀ ਫਾਹੀ ਪਈ ਹੋਈ ਹੈ। ਇੱਥੇ ਤੇ ਕਾਟਣ ਹਾਰ ਜਗਤ ਗੁਰ ਗੋਬਿੰਦ, ਚਰਨ ਕਮਲ ਤਾਂ ਕਿ ਕਰੋ ਨਿਵਾਸ। ਕਹਿਣ ਲੱਗੇ ਸਫਾਈ ਨੂੰ ਕੱਟਣ ਦੀ ਸਮਰੱਥਾ ਗੁਰੂ ਗੋਬਿੰਦ ਦੇ ਵਿੱਚ ਹੈ। ਗੁਰਦੇਵ ਸ਼ੁਰੂਆਤ ਜਦੋਂ ਕਰਦੇ ਨੇ ਇਸ ਨੂੰ ਪੰਛੀ ਆਖਦੇ ਨੇ, ਕਹਿਣ ਲੱਗੇ ਤੂੰ ਪੰਛੀ ਦੀ ਨਿਆਈ ਹੈ, ਤੇਰਾ ਤੇ ਕੰਮ ਸੀ ਬੜੀਆਂ ਉੱਚੀਆਂ ਉੱਚੀਆਂ ਉਡਾਰੀਆਂ ਮਾਰਦਾ, ਪਰ ਕਹਿਣ ਲੱਗੇ ਤੂੰ ਫਸ ਗਿਆ ਇਸ ਚਿੱਕੜ ਦੇ ਵਿੱਚ, ਫਸ ਗਿਆ ਇਸ ਦਲਦਲ ਦੇ ਵਿੱਚ, ਨਿਕਸਰ ਪੰਖੀ ਨਿਕਲ ਬਾਹਰ, ਤੇਰੇ ਕੋਲੋਂ ਨਿਕਲਿਆ ਕਿਉਂ ਨਹੀਂ ਜਾ ਰਿਹਾ। ਗੁਰਦੇਵ ਕਹਿਣ ਲੱਗੇ ਤੇਰੇ ਖੰਭ ਟੁੱਟੇ ਹੋਏ ਨੇ, ਤੇਰੇ ਕੋਲ ਪੰਖ ਕੋਈ ਨਹੀਂ, ਸਿਮਰ ਹਰ ਪੰਖ, ਤੂੰ ਆਪਣੇ ਖੰਭਾਂ ਨੂੰ ਚੇਤੇ ਕਰ, ਤੂੰ ਆਪਣੇ ਖੰਭਾਂ ਨੂੰ ਮਜ਼ਬੂਤ ਕਰ, ਤੇਰੇ ਖੰਭਾਂ ਦੇ ਵਿੱਚ ਤਾਕਤ ਹੋਵੇ। ਉਹ ਖੰਭ ਕਿਹੜੇ ਨੇ? ਗੁਰਦੇਵ ਕਹਿਣ ਲੱਗੇ ਸਿਮਰ ਹਰ ਪੰਖ, ਹਰੀ ਦਾ ਸਿਮਰਨ, ਹਰੀ ਦੀ ਯਾਦ, ਰੱਬੀ ਗੁਣਾਂ ਦੀ ਯਾਦ ਦੇ ਵਿੱਚ ਆਪਣੀ ਸੁਰਤ ਨੂੰ ਜੋੜ, ਸਤਿਗੁਰੂ ਦੇ ਉਪਦੇਸ਼ ਨੂੰ ਬੜੇ ਧਿਆਨ ਦੇ ਨਾਲ ਸੁਣ। ਜਿਵੇਂ ਜਿਵੇਂ ਗੁਰੂ ਦੇ ਉਪਦੇਸ਼ ਨੂੰ ਧਿਆਨ ਦੇ ਨਾਲ ਸੁਣੇਗਾ, ਜਿਵੇਂ ਜਿਵੇਂ ਰੱਬੀ ਗੁਣਾਂ ਦਾ ਚੇਤਾ ਆਪਣੀ ਸੁਰਤ ਦੇ ਵਿੱਚ ਲਿਆਏਗਾ, ਗੁਰਦੇਵ ਕਹਿਣ ਲੱਗੇ ਤੇਰੇ ਖੰਭ ਮਜ਼ਬੂਤ ਹੋਣਗੇ, ਤੂੰ ਇਸ ਮੋਹ ਦੀ ਫਾਹੀ ਦੇ ਵਿੱਚੋਂ ਬਾਹਰ ਨਿਕਲਣ ਦੇ ਯੋਗ ਹੋ ਸਕੇਗਾ। ਤੋ ਧੰਨ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਦੇ ਬੋਲ ਨੇ। ਫਿਰ ਇੱਕ ਵਾਰੀ ਇਸ ਪੌੜੀ ਨੂੰ ਸ਼ਰਵਣ ਕਰ ਲੈਣਾ। ਕਹਿਣ ਲੱਗੇ ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲ, ਇਹ ਕੁਟੰਬ ਤੂੰ ਜੇ ਦੇਖਦਾ ਚੱਲੇ ਨਾ ਹੀ ਤੇਰੇ ਨਾਲੇ, ਸਾਥ ਤੇਰਾ ਚੱਲੇ ਨਾ ਹੀ, ਤਿਸ ਨਾਲ ਕਿਉਂ ਚਿਤ ਲਾਈਐ, ਐਸਾ ਕੰਮ ਮੂਲੇ ਨਾ ਕੀਚੈ, ਜਿਤ ਅੰਤ ਪਸ਼ੋ ਤਾਈਐ, ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੇ ਤੇਰੇ ਨਾਲੇ। ਤੂੰ ਗੁਰੂ ਦਾ ਉਪਦੇਸ਼ ਸੁਣ, ਗੁਰੂ ਦਾ ਉਪਦੇਸ਼ ਕਹਿੰਦਾ ਇਹੋ ਜਿਹਾ ਕੰਮ ਨਾ ਕਰ ਜਿਸ ਕੰਮ ਨੂੰ ਕਰਨ ਬਦਲੇ ਆਖਰਕਾਰ ਤੈਨੂੰ ਪਛਤਾਉਣਾ ਪਏ। ਕਿੰਨੀ ਵੈਸੇ ਮੈਂ ਸੋਚਦਾ ਕਿੰਨੀ ਸਰਲ ਸਿੱਖਿਆ ਹੈ ਗੁਰਬਾਣੀ ਦੀ ਇਹ। ਜਿਸ ਨੂੰ ਵਿਚਾਰਨ ਤੋਂ, ਜਿਸ ਨੂੰ ਸਮਝਣ ਤੋਂ, ਜਿਸ ਨੂੰ ਮੰਨਣ ਤੋਂ ਅਸੀਂ ਅਵੇਸਲੇ ਹੋਏ ਹੋਏ ਹਾਂ। ਕਿੰਨੇ ਵੈਸੇ ਧਿਆਨ ਦੇ ਨਾਲ ਗੁਰਬਾਣੀ ਦੇ ਬੋਲ ਸੁਣੇ ਹੋਏ ਹੋਣਗੇ, ਜਿਹੜੀ ਅਸੀਂ ਇਤਿਹਾਸ ਦੇ ਅੰਦਰ ਵਾਰਤਾ ਪੜ੍ਹਦੇ ਹਾਂ, ਜਿਹੜਾ ਸਭ ਤੋਂ ਪਹਿਲਾ ਵਾਕ ਬਾਬਾ ਲਹਿਣਾ ਜੀ ਨੇ ਭਾਈ ਜੋਧ ਜੀ ਦੇ ਮੂੰਹੋਂ ਸੁਣਿਆ ਸੀ, ਆਹੀ ਤੇ ਸਿੱਖਿਆ ਸੀ ਉੱਥੇ ਕਿ ਜਿੱਤ ਸੇਵਿਆ ਸੁੱਖ ਪਾਈਐ, ਸੋ ਸਾਹਿਬ ਸਦਾ ਸੰਭਾਲੀਐ, ਜਿੱਤ ਕੀਤਾ ਪਾਈਐ ਆਪਣਾ, ਸਤ ਹਾਲ ਬੁਰੀ ਕਿਉਂ ਕਾਲੀਐ। ਕੋਈ ਡੂੰਘੀਆਂ ਫਿਲੋਸਫੀ ਦੀਆਂ ਗੱਲਾਂ ਤੇ ਨਹੀਂ ਸਨ, ਪਰ ਹਾਂ ਸੁਣਨ ਵਾਲੇ ਦੀ ਇਕਾਗਰਤਾ ਸੀ, ਸੁਣਨ ਵਾਲੇ ਦੇ ਅੰਦਰ ਕੋਈ ਅਗਨ ਲੱਗੀ ਹੋਈ ਸੀ, ਸੁਣਨ ਵਾਲੇ ਦੇ ਅੰਦਰ ਕੋਈ ਤੜਫ ਮੌਜੂਦ ਸੀ। ਨਹੀਂ ਤੇ ਆਸਾ ਕੀ ਵਾਰ ਦੇ ਬੋਲ ਅਸੀਂ ਪਤਾ ਨਹੀਂ ਜ਼ਿੰਦਗੀ ਦੇ ਅੰਦਰ ਕਿੰਨੀ ਵਾਰੀ ਪੜ੍ਹੇ ਨੇ, ਕਿੰਨੀ ਵਾਰੀ ਸੁਣੇ ਨੇ। ਕਿਹੋ ਜਿਹੀ ਇਕਾਗਰਤਾ ਦੇ ਨਾਲ, ਕਿਹੋ ਜਿਹੀ ਅੰਦਰਲੀ ਤੜਫ ਦੇ ਨਾਲ ਬਾਬਾ ਲਹਿਣਾ ਜੀ ਨੇ ਇਹ ਬੋਲ ਸੁਣੇ ਹੋਏ ਹੋਣਗੇ ਕਿ ਜਿੱਤ ਸੇਵੇ ਸੁੱਖ ਪਾਈਐ, ਸੋ ਸਾਹਿਬ ਸਦਾ ਸੰਭਾਲੀਐ, ਜਿੱਤ ਕੀਤਾ ਪਾਈਐ ਆਪਣਾ, ਸਾ ਧਾਲ ਬੁਰੀ ਕਿਉਂ ਘਾਲੀਐ, ਮਨ ਦਾ ਮੂਲ ਨਾ ਕੀ ਚਈ। ਗੁਰਦੇਵ ਕਹਿਣ ਲੱਗੇ ਦੇ ਲੰਮੀ ਨਦਰ ਨੇ ਖਾਲੀ ਹੈ, ਲੰਮੀ ਨਦਰ, ਦੂਰ ਦ੍ਰਿਸ਼ਟੀ ਦਾ ਮਾਲਕ ਬਣ, ਲੰਮੀ ਨਿਗਾਹ ਮਾਰ ਕੇ ਦੇਖ ਜੋ ਕੁਝ ਮੈਂ ਅੱਜ ਕਰਨ ਲੱਗਾ ਹਾਂ, ਆਉਣ ਵਾਲੇ ਸਮੇਂ ਦੇ ਅੰਦਰ ਇਹਦਾ ਰਿਜ਼ਲਟ ਕੀ ਨਿਕਲੇਗਾ, ਇਹਦਾ ਨਤੀਜਾ ਕੀ ਨਿਕਲੇਗਾ। ਗੁਰੂ ਨਾਨਕ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਮਨੁੱਖ ਇਹ ਦੂਰ ਅੰਦੇਸ਼ੀ ਨਹੀਂ ਹੋ ਰਿਹਾ, ਇਹ ਬਹੁਤ ਨੇੜੇ ਦੇਖਦਾ ਪਿਆ, ਇਹਦੀ ਦ੍ਰਿਸ਼ਟੀ ਜਿਹੜੀ ਹੈ ਬਹੁਤ ਦੂਰ ਤੱਕ ਨਹੀਂ ਜਾਂਦੀ ਪਈ। ਜੋ ਮੈਂ ਅੱਜ ਕਰ ਰਿਹਾ ਹਾਂ ਇਸ ਨੂੰ ਕਰਨ ਦੇ ਨਾਲ ਮੇਰਾ ਜੀਵਨ ਕਿਹੋ ਜਿਹਾ ਬਣੀ ਜਾ ਰਿਹਾ ਹੈ, ਮੇਰੇ ਜੀਵਨ ਦੇ ਅੰਦਰ ਕਿਹੋ ਜਿਹੇ ਸੰਸਕਾਰ ਜਿਹੜੇ ਨੇ ਉਹ ਪਰਪੱਕ ਹੋਈ ਜਾ ਰਹੇ ਨੇ, ਮੇਰੇ ਅੰਦਰ ਦੀ ਘਾੜਤ ਜਿਹੜੀ ਹੈ ਉਹ ਕਿਹੋ ਜਿਹੀ ਹੁੰਦੀ ਜਾ ਰਹੀ ਹੈ। ਗੁਰਦੇਵ ਪਾਤਸ਼ਾਹ ਮਹਾਰਾਜ ਕਹਿਣ ਲੱਗੇ ਉੱਥੋਂ ਤੱਕ ਇਹ ਮਨੁੱਖ ਨਹੀਂ ਸੋਚਦਾ, ਇਹ ਚੋਰੀ ਕਰਨ ਵਾਸਤੇ ਜਾਂਦਾ, ਕੇਵਲ ਇੰਨਾ ਸੋਚਦਾ ਕਿ ਚੋਰੀ ਕਰਾਂਗਾ ਦੂਸਰੇ ਦਾ ਪਦਾਰਥ ਮੇਰੇ ਘਰ ਆਏਗਾ ਉਹਦੇ ਨਾਲ ਮੈਂ ਸੁੱਖ ਮਾਣਾਂਗਾ, ਇਹਦੇ ਤੋਂ ਅਗਾਂਹ ਇਹ ਸੋਚਦਾ ਹੀ ਨਹੀਂ। ਇਹ ਨਸ਼ਿਆਂ ਦੀ ਵਰਤੋਂ ਕਰਦਾ ਕੇਵਲ ਇਸ ਵਾਸਤੇ ਕਰਦਾ, ਕੇਵਲ ਇੰਨਾ ਕੁ ਸੋਚਦਾ ਕਿ ਨਸ਼ਾ ਪੀਵਾਂਗਾ ਦੋ ਘੜੀਆਂ ਚਾਰ ਘੜੀਆਂ ਜਿਹੜੀਆਂ ਨੇ ਮੇਰੀਆਂ ਖੁਮਾਰੀ ਦੇ ਵਿੱਚ ਲੰਘ ਜਾਣਗੀਆਂ, ਦੂਰ ਤੱਕ ਸੋਚਦਾ ਹੀ ਨਹੀਂ ਪਿਆ। ਇਹ ਵਿਕਾਰ ਭੋਗਣ ਵਾਸਤੇ ਜਾਂਦਾ ਪਿਆ ਹੈ, ਮੰਦ ਕਰਮ ਕਰਨ ਵਾਸਤੇ ਜਾਂਦਾ ਪਿਆ, ਕੇਵਲ ਇੰਨੀ ਕੁ ਸੋਚ ਤੱਕ ਹੈ ਇਹਦੀ ਦ੍ਰਿਸ਼ਟੀ ਜਾਂਦੀ ਕਿ ਵਿਕਾਰ ਭੋਗਾਂਗਾ ਮੈਨੂੰ ਆਨੰਦ ਮਿਲੇਗਾ, ਮੈਨੂੰ ਸੁੱਖ ਮਿਲੇਗਾ, ਮੈਨੂੰ ਪ੍ਰਸੰਨਤਾ ਮਿਲੇਗੀ, ਉਹਦੇ ਤੋਂ ਅਗਾਂਹ ਉਹਦੇ ਨਤੀਜੇ ਕੀ ਨਿਕਲਣ ਨੇ ਉੱਥੋਂ ਤੱਕ ਤੇ ਮਨੁੱਖ ਸੋਚਦਾ ਹੀ ਨਹੀਂ। ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਬੋਲ ਨੇ ਕਹਿਣ ਲੱਗੇ ਮਨੁੱਖ ਦੂਰ ਅੰਦੇਸ਼ੀ ਹੋ, ਜਿੱਤ ਸੇਵੇ ਸੁੱਖ ਪਾਈਐ, ਸੋ ਸਾਹਿਬ ਸਦਾ ਸੰਭਾਲੀਐ, ਜਿੱਤ ਕੀਤਾ ਪਾਈਐ ਆਪਣਾ, ਸਾ ਕਾਲ ਬੁਰੀ ਕਿਉਂ ਘਾਲੀਐ, ਮਨ ਦਾ ਮੂਲ ਨਾ ਕੀ ਚਈ, ਦੇ ਲੰਮੀ ਨਦਰ ਨੇ ਹਾਲੀਐ, ਜਿਉਂ ਸਾਹਿਬ ਨਾਲ ਨਾ ਹਾਰੀਐ, ਤੇ ਵੇਹਾ ਪਾਸਾ ਢਾਲੀਐ, ਕਿਛ ਲਾਹੇ ਉੱਪਰ ਢਾਲੀ। ਉਹ ਕੰਮ ਕਰ ਜਿਹਨਾਂ ਕੰਮਾਂ ਨੂੰ ਕਰਨ ਦੇ ਨਾਲ ਤੂੰ ਮਾਲਕ ਦੀ ਦਰਗਾਹ ਦੇ ਵਿੱਚ ਸੁਰਖਰੂ ਹੋਵੇ, ਮਾਲਕ ਦੀ ਦਰਗਾਹ ਦੇ ਵਿੱਚ। ਇਹਦਾ ਭਾਵ ਇਹ ਵੀ ਨਹੀਂ ਕਿ ਮਰਨ ਤੋਂ ਬਾਅਦ ਮੈਂ ਕਿਸੇ ਦਰਗਾਹ ਦੇ ਵਿੱਚ ਜਾਵਾਂਗਾ ਤੇ ਉੱਥੇ ਮੇਰੇ ਗੱਲ ਦੇ ਵਿੱਚ ਕੋਈ ਸਰੋਪੇ ਪੈਣਗੇ। ਜਿਹਨੂੰ ਬਾਬੇ ਫਰੀਦ ਨੇ ਆਖਿਆ ਸੀ ਕਿ ਫਰੀਦਾ ਜਿੰਨੀ ਕੰਮੀ ਨਾਹੇ ਗੁਣ ਤੇ ਕੰਬੜੇ ਵਿਸਾਰ, ਮਤ ਸ਼ਰਮਿੰਦਾ ਥੀ ਵੀ ਈਸਾਈ ਦੇ ਦਰਬਾਰ। ਰੱਬ ਦੀ ਦਰਗਾਹ ਦੇ ਵਿੱਚ ਸ਼ਰਮਿੰਦਾ ਨਾ ਹੋਈ, ਜਿਹਨਾਂ ਕੰਮਾਂ ਨੂੰ ਕਰਨ ਦੇ ਨਾਲ ਰੱਬੀ ਦਰਗਾਹ ਦੇ ਵਿੱਚ ਤੈਨੂੰ ਸ਼ਰਮਿੰਦਿਆਂ ਆਉਣਾ ਪੈਂਦਾ, ਉਹ ਕੰਬੜੇ ਕੰਬੜੇ ਦਾ ਅਰਥ ਹੈ ਕੁਝ ਕੰਮ ਭੈੜੇ ਕੰਮ ਕਰਨੇ ਛੱਡ ਦੇ। ਇਹ ਭਾਵਨੇ ਮਰਨ ਤੋਂ ਬਾਅਦ ਇਹ ਕਿਸੇ ਦਰਗਾਹ ਦੇ ਵਿੱਚ ਜਾਏਗਾ, ਮਾਲਕ ਤੇਰੇ ਆਪਣੇ ਅੰਦਰ ਬੈਠਾ ਹੋਇਆ। ਜਿਸ ਵੇਲੇ ਤੂੰ ਹਰ ਰੋਜ਼ ਸ਼ੀਸ਼ੇ ਦੇ ਸਾਹਮਣੇ ਖੜਾ, ਉਵੇਂ ਅੱਖਾਂ ਦੇ ਨਾਲ ਅੱਖਾਂ ਮਿਲਾ ਕੇ ਦੇਖ ਲਈ, ਆਪਣੇ ਜੀਵਨ ਦੇ ਉੱਤੇ ਝਾਤੀ ਮਾਰ ਕੇ ਦੇਖ ਲਈ, ਜਿਸ ਵੇਲੇ ਤੂੰ ਸਤਿਗੁਰੂ ਦੇ ਕੋਲ ਆਉਂਦਾ ਤੇਰੇ ਅੰਦਰ ਹੈ ਸਮਰੱਥਾ ਗੁਰੂ ਦੇ ਨਾਲ ਆਪਣੀਆਂ ਅੱਖਾਂ ਮਿਲਾ ਸਕਾਂ, ਜਿਸ ਨੂੰ ਬਾਣੀ ਆਖਦੀ ਆ ਕਿ ਪਰਮਾਤਮਾ ਜੇ ਤੂੰ ਉਸ ਮਾਲਕ ਦੇ ਸਾਹਮਣੇ ਖੜਾ ਹੋਵੇਂ, ਜੇ ਤੈਨੂੰ ਜੀਵਨ ਦੇ ਅੰਦਰ ਅਹਿਸਾਸ ਹੋਏ ਮੈਂ ਜਿੱਥੇ ਵੀ ਖਲੋਤਾ ਮੇਰਾ ਮਾਲਕ ਉੱਥੇ ਖਲੋਤਾ, ਕਿ ਮਾਲਕ ਦੀਆਂ ਅੱਖਾਂ ਦੇ ਵਿੱਚ ਅੱਖਾਂ ਪਾ ਸਕੇਗਾ। ਗੁਰਦੇਵ ਨੇ ਬਚਨ ਬੜਾ ਪਿਆਰਾ ਆਖਿਆ ਸੀ, ਕਹਿਣ ਲੱਗੇ ਕਰ ਚੋਰੀ ਵਿੱਚ ਮੰਦਰ ਭੰਨੇ, ਹਟ ਪੱਟਣ ਬਿਜਮੰਦਰ ਪੰਨੇ ਕਰ ਚੋਰੀ ਕਰਿਆ ਵੈ। ਕਹਿਣ ਲੱਗੇ ਅੱਗੋਂ ਦੇਖੈ ਪਿੱਛੋਂ ਦੇਖੈ ਤੁਝਤੇ ਕਹਾਂ ਛੁਪਾਵੇ। ਚੋਰ ਚੋਰੀ ਕਰਨ ਵਾਸਤੇ ਜਾਂਦਾ, ਅੱਗਾ ਪਿਛਾ ਦੇਖ ਕੇ ਸਮਝ ਲੈਂਦਾ ਮੈਨੂੰ ਕੋਈ ਨਹੀਂ ਦੇਖਦਾ। ਮਨੁੱਖ ਵਿਕਾਰ ਭੋਗਣ ਵਾਸਤੇ ਜਾਂਦਾ, ਆਲੇ ਦੁਆਲੇ ਪੜਦੇ ਕਰਕੇ ਸਮਝ ਲੈਂਦਾ ਹੁਣ ਮੈਨੂੰ ਕੋਈ ਨਹੀਂ ਦੇਖਦਾ। ਪਰ ਜਿਹੜੇ ਵਿਕਾਰ ਮਨੁੱਖ ਨੇ ਆਪਣੇ ਜੀਵਨ ਦੇ ਅੰਦਰ ਭੋਗੇ ਨੇ, ਜਿਹੜੀਆਂ ਬੁਰਿਆਈਆਂ ਚੋਰੀਆਂ ਮਨੁੱਖ ਨੇ ਆਪਣੇ ਜੀਵਨ ਦੇ ਅੰਦਰ ਕੀਤੀਆਂ ਨੇ, ਜਦੋਂ ਮਨੁੱਖ ਆਪਣੀਆਂ ਅੱਖਾਂ ਦੇ ਨਾਲ ਅੱਖਾਂ ਪਾ ਕੇ ਦੇਖੇਗਾ ਇਹਨੂੰ ਚੇਤਾ ਨਹੀਂ ਆਏਗਾ, ਜੇ ਮਾਣਧਾਰੀ ਦੇ ਨਾਲ ਦੇਖਣਾ ਚਾਹੇ। ਤੇ ਜਿਸ ਵੇਲੇ ਦੇਖੇਗਾ ਕਿ ਉਸ ਵੇਲੇ ਇਸ ਨੂੰ ਸ਼ਰਮਿੰਦਿਆਂ ਨਹੀਂ ਹੋਣਾ ਪਏਗਾ, ਕਿ ਉਸ ਵੇਲੇ ਇਸ ਨੂੰ ਆਪਣੀਆਂ ਅੱਖਾਂ ਜਿਹੜੀਆਂ ਨੇ ਨੀਵੀਆਂ ਨਹੀਂ ਕਰਨੀਆਂ ਪੈਣਗੀਆਂ। ਗੁਰੂ ਨਾਨਕ ਪਾਤਸ਼ਾਹ ਮਹਾਰਾਜ ਉਸ ਹਾਲਤ ਦਾ ਜ਼ਿਕਰ ਕਰਦੇ ਹੋਏ ਆਖਦੇ ਨੇ ਵੀ ਐਸਾ ਕੰਮ ਮੂਲੇ ਨਾ ਕੀਚਾ ਜਿਤ ਅੰਤ ਪਸ਼ੋ ਤਾਈਏ। ਗੁਰੂ ਅਮਰਦਾਸ ਪਾਤਸ਼ਾਹ ਕਹਿੰਦੇ ਨੇ ਸਤਿਗੁਰੂ ਕਾ ਉਪਦੇਸ਼ ਸੁਣ, ਤੂੰ ਗੁਰੂ ਦੀ ਸਿੱਖਿਆ ਨੂੰ ਧਿਆਨ ਦੇ ਨਾਲ ਸੁਣ, ਕਿਉਂਕਿ ਗੁਰੂ ਦਾ ਉਪਦੇਸ਼ ਜਿਹੜਾ ਇਹ ਤੇਰੇ ਨਾਲ ਨਿਭਣ ਵਾਲਾ ਹੈ। ਇਸ ਵਾਸਤੇ ਕਹਿ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲ, ਹਮੇਸ਼ਾ ਸੱਚ ਨੂੰ ਆਪਣੇ ਅੰਦਰ ਸੰਭਾਲ ਕੇ ਰੱਖ। ਮੈਂ ਆਰੰਭ ਦੇ ਵਿੱਚ ਦੋ ਪੌੜੀਆਂ ਪੜ੍ਹੀਆਂ ਸਨ, ਮੈਂ ਯਤਨ ਕਰ ਰਿਹਾ ਸੀ ਦੋ ਪੌੜੀਆਂ ਆਪ ਜੀ ਦੇ ਨਾਲ ਸਾਂਝੀਆਂ ਕਰ ਲਵਾਂ, ਪਰ ਸਮਾਂ ਇਜਾਜ਼ਤ ਨਹੀਂ ਦਿੰਦਾ। ਇਸੇ ਵਿਚਾਰ ਦੀ ਲੜੀ ਨੂੰ ਆਪਾਂ ਯਤਨ ਕਰਾਂਗੇ ਕੱਲ੍ਹ ਦੀ ਦੀਵਾਨ ਦੇ ਅੰਦਰ ਇਸ ਤੋਂ ਅਗਾਂਹ ਤੋਰਨ ਦਾ। ਇੰਨੇ ਕੁ ਬੋਲ ਅੱਜ ਦੇ ਆਪ ਜੀ ਨੇ ਪ੍ਰਵਾਨ ਕਰ ਲੈਣੇ, ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਆਪ ਜੀ ਨੇ ਖਿਮਾ ਬਖਸ਼ਣੀ, ਇਕਾਗਰਤਾ ਸਹਿਤ ਆਪ ਜੀ ਨੇ ਸ਼ਿਰਵਨ ਕੀਤਾ। ਹਾਰਦਿਕ ਤੌਰ 'ਤੇ ਆਪ ਸਾਰੀਆਂ ਸੰਗਤਾਂ ਦਾ ਤਹਿ ਦਿਲੋਂ ਧੰਨਵਾਦ। ਸਾਹਿਬ ਸੱਚੇ ਪਾਤਸ਼ਾਹ ਕਿਰਪਾ ਰਹਿਮਤ ਕਰਨ, ਗੁਰੂ ਦੀ ਸ਼ਰਨ ਦੇ ਵਿੱਚ ਆ ਕੇ ਅਸੀਂ ਗੁਰੂ ਦੇ ਉਪਦੇਸ਼ ਨੂੰ, ਗੁਰੂ ਦੀ ਸਿੱਖਿਆ ਨੂੰ ਜਿਸ ਤਰੀਕੇ ਦੇ ਨਾਲ ਸੁਣਨ ਵਾਸਤੇ ਸਤਿਗੁਰੂ ਕਹਿੰਦੇ ਨੇ ਉਸ ਤਰੀਕੇ ਦੇ ਨਾਲ ਸੁਣ ਸਕੀਏ। ਗੁਰੂ ਦੇ ਉਪਦੇਸ਼ ਸਾਡੇ ਹਿਰਦੇ ਨੂੰ ਤੀਰ ਦੀ ਨਿਆਈ ਵਿਣ ਦੇਣ, ਗੁਰੂ ਦੇ ਉਪਦੇਸ਼ਾਂ ਨੂੰ ਸੁਣ ਕੇ ਸਾਡੇ ਜੀਵਨ ਦੇ ਅੰਦਰ ਕੋਈ ਤੜਫ ਜਿਹੜੀ ਹੈ ਗੁਰੂ ਦੇ ਬੋਲਾਂ ਨੂੰ ਕਮਾਉਣ ਦੀ ਉਹ ਪੈਦਾ ਹੋ ਸਕੇ, ਤਾਂ ਹੀ ਇਹ ਲੋਕ ਸੁਖੀਏ ਪ੍ਰਲੋਕ ਸੁਖੇਲੇ। ਨਾਨਕ ਹਰ ਪ੍ਰਭ ਆਪੇ ਮੇਲੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।